ਜਿਨ ਕੀਤੀ ਸੋ ਮੰਨਣਾ।
ਜਿਸ ਨੇ ਗੁਰੂ ਨਾਨਕ ਰੂਪ ਹੋ ਕੇ ਗੁਰਿਆਈ ਕੀਤੀ ਹੈ, ਅਸੀਂ ਤਾਂ ਗੁਰੂ ਅੰਗਦ ਸਾਹਿਬ ਰੂਪ ਉਹ ਹੀ ਮੰਨਣਾ ਹੈ। ਮਾਰਨ ਕਹਿ ਜਿਵੇਂ ਸਾਡੇ ਦਰਸ਼ਨ ਕਰਨੇ, ਗੁਰੂ ਅੰਗਦ ਸਾਹਿਬ ਦੇ ਦਰਸ਼ਨ ਕਰਨੇ। ਕਰੇ ਜਿਸ ਵਾਹਿਗੁਰੂ ਨੇ ਸ੍ਰਿਸ਼ਟੀ ਕੀਤੀ ਹੈ, ਉਹ ਰੂਪ ਗੁਰ ਪਰਮੇਸ਼ੁਰ ਇੱਕ ਹੈ, ਜਾਣ ਕੇ ਮੰਨਣਾ ਕਰਦੇ ਹਾਂ।
ਕੋ ਸਾਲ ਜਿਵਾਹੇ ਸਾਲੀ,
ਵੇਖਣਾ ਕਰੋ ਕਹਿੰਦੇ ਕੋ ਸਾਲ ਜਿਵਾਹੇ ਸਾਲੀ, ਜਿਸ ਪ੍ਰਕਾਰ ਸਾਲੀ ਚੌਲਾਂ ਵਿੱਚੋਂ ਤੇ ਜਵਾਹੇ ਵਿੱਚੋਂ ਕੋ ਸਾਲ ਸ੍ਰੇਸ਼ਟ ਕਿਹੜੀ ਚੀਜ਼ ਹੈ? ਚੌਲ ਹੀ ਹੈ ਨਾ, ਸਿੱਖਾਂ ਨੂੰ ਪਰਖ ਕੇ ਚੌਲਾਂ ਦੀ ਨਿਆਈ ਜਦੋਂ ਗੁਰੂ ਅੰਗਦ ਸਾਹਿਬ ਨਿਕਲੇ, ਉਹ ਸ੍ਰੇਸ਼ਟ ਹਨਗੇ। ਤੇ ਜਵਾਹੇ ਦੀ ਨਿਆਈ ਜਿਹੜੇ ਗੁਰਮਤ ਤੋਂ ਉਲਟ ਹੋ ਕੇ ਮਹਾਰਾਜ ਦਾ ਵਚਨ ਨਹੀਂ ਮੰਨ ਸਕੇ, ਉਹ ਢਿੱਲੇ ਪੈ ਗਏ, ਉਹ ਜਵਾਹੇ ਦੀ ਨਿਆਈ। ਸਾਧ ਸੰਗਤ ਜੀ ਆ ਸ੍ਰੇਸ਼ਟ ਹਨ। ਇਸੇ ਪ੍ਰਕਾਰ
ਜਿਨ ਕੀਤੀ ਸੋ ਮੰਨਣਾ,
ਜਿਸ ਨੇ ਗੁਰੂ ਨਾਨਕ ਰੂਪ ਗੁਰਿਆਈ ਕੀਤੀ ਹੈ, ਗੁਰੂ ਅੰਗਦ ਸਾਹਿਬ ਨੂੰ ਆਪਦਾ ਸਰੂਪ ਬਣਾਇਆ, ਅਸੀਂ ਤਾਂ ਗੁਰੂ ਨਾਨਕ ਸਾਹਿਬ ਦਾ ਰੂਪ ਕਰਕੇ ਉਹਨਾਂ ਨੂੰ ਮੰਨਣਾ ਹੈ। ਅਤੇ ਕੋ ਸਾਲ ਜਿਵਾਹੇ ਸਾਲੀ ਨਾ ਅਨੁਸਾਰੀ ਕੌਣ ਰਿਹਾ ਹੈ ਤੇ ਕੋ ਸਾਲ ਬੇਅਨੁਸਾਰ ਕੌਣ ਰਿਹਾ ਹੈ? ਇਹ ਸਮਝਣਾ ਹੈ ਕਿ ਪੁੱਤਰਾਂ ਨੇ ਆਗਿਆ ਨਹੀਂ ਮੰਨੀ, ਉਹ ਬੇਅਨੁਸਾਰ ਰਹੇ ਹੈ, ਅਤੇ ਗੁਰੂ ਅੰਗਦ ਸਾਹਿਬ ਜੀ ਨੇ ਸ੍ਰੇਸ਼ਟ ਆਗਿਆ ਮੰਨੀ ਹੈ, ਉਹ ਅਨੁਸਾਰ ਰਹੇ ਹੈ। ਇਸ ਕਰਕੇ ਗੁਰੂ ਅੰਗਦ ਸਾਹਿਬ ਅਨੁਸਾਰ ਰਹੇ, ਉਹ ਸ੍ਰੇਸ਼ਟ ਹਨ, ਤੇ ਸਭ ਜਾਤੀਆਂ ਨੇ ਆਗਿਆ ਨਹੀਂ ਮੰਨੀ, ਉਹ ਕੁਸਾਲ ਆ ਸ੍ਰੇਸ਼ਟ ਹਨ।
ਧਰਮ ਰਾਏ ਹੈ ਦੇਵਤਾ,
ਇਹ ਭਾਈ ਧਰਮ ਰਾਜਾ ਵੀ ਜਿਹੜਾ ਦੇਵਤਾ ਹੈ,
ਲੈ ਗੱਲਾਂ ਕਰੇ ਦਲਾਲੀ,
ਉਹ ਵੀ ਸਤਿਗੁਰਾਂ ਦੇ ਹੁਕਮ ਦੀਆਂ ਗੱਲਾਂ ਨੂੰ ਲੈ ਕੇ ਨਾ, ਜਿਵੇਂ ਮਹਾਰਾਜ ਦੇ ਬਚਨ ਹੋਣਗੇ, ਉਹਨਾਂ ਦੀ ਲੈ ਕੇ ਦਲਾਲੀ ਨਿਆਂ ਕਰੇਗਾ, ਉਹਨਾਂ ਨੂੰ ਸੱਚੇ ਬਣਾਵੇਗਾ ਧਰਮ ਰਾਜਾ ਵੀ, ਜਿਹੜੇ ਗੁਰੂ ਮਹਾਰਾਜ ਸਾਹਿਬ ਦੀ ਆਗਿਆ ਚੱਲੇ ਹਨ।
ਸਤਿਗੁਰ ਆਖੇ ਸੱਚਾ ਕਰੇ,
ਜਿਹਨੂੰ ਗੁਰੂ ਸਾਹਿਬ ਜੀ ਆਖਣਗੇ ਨਾ, ਧਰਮ ਰਾਜਾ ਵੀ ਉਹਨੂੰ ਪ੍ਰਲੋਕ ਚ ਸੱਚਾ ਕਰੇਗਾ, ਦੂਸਰੇ ਨੂੰ ਨਹੀਂ ਕਰ ਸਕੇਗਾ।
ਆ ਬਾਤ ਹੋਵੇ ਦਰਹਾਲੀ,
ਉਹ ਹੀ ਬਾਤ ਦਰਗਾਹ ਦੇ ਵਿੱਚ ਦਰਹਾਲੀ ਨਾਲ ਛੇਤੀ ਸੀਗਰ ਹੋ ਜਾਵੇਗੀ। ਇਸ ਹਾਲਤ ਵਿੱਚ ਵਰਤਮਾਨ ਚ
ਗੁਰੂ ਅੰਗਦ ਦੀ ਦੋਹੀ ਫਿਰੀ,
ਇਉਂ ਗੁਰੂ ਅੰਗਦ ਸਾਹਿਬ ਦੀ ਦੁਹਾਈ ਜਸ ਦੀ ਸਾਰੀ ਦੁਨੀਆਂ ਚ ਫਿਰੀ ਹੈ।
ਕਰਤਾ ਬੰਦ ਬਹਾਲੀ,
ਸੱਚਾ ਜੋ ਕਰਤਾਰ ਅਕਾਲ ਪੁਰਖ ਹੈ, ਉਹਨ ਗੁਰੂ ਨਾਨਕ ਰੂਪ ਹੋ ਕੇ ਮਰਿਆਦਾ ਨੂੰ ਬੰਨ ਕੇ ਬਹਾਲ ਇਸਤ ਕੀਤਾ ਹੈ, ਕਾਇਮ ਕੀਤਾ ਮਾਰਨ ਮਰਿਆਦਾ ਨੂੰ ਬੰਨ ਕਰਕੇ।
ਨਾਨਕ ਕਾਇਆ ਪਲਟ ਕਰ,
ਵੇਖੋ ਭਾਈ ਸਤਿਗੁਰੂ ਨਾਨਕ ਦੇਵ ਜੀ ਨੇ ਆਪਣੀ ਦੇਹ ਨੂੰ ਪਲਟ ਕਰਕੇ
ਮਲ ਤਖਤ ਬੈਠਾ ਸਹਿ ਡਾਲੀ,
ਮਲ ਕੇ ਤਖਤ ਗੁਰਿਆਈ ਦੇ ਗੁਰੂ ਅੰਗਦ ਸਾਹਿਬ ਜੀ ਬੈਠੇ ਹਨ, ਜੋ ਸੁਭ ਗੁਣਾ ਰੂਪੀ ਕਰਨਾ ਮੈਤੀ ਅਪੇਖਿਆ ਆਦਿਕ ਡਾਲੀਆਂ ਦੇ ਸਹਿਤ ਹਨਗੇ ਮਹਾਰਾਜ ਸਾਹਿਬ ਜੀ। ਮਲ ਤਖਤ ਸੁਭ ਗੁਣਾ ਰੂਪੀ ਸੱਚੇ ਪਾਤਸ਼ਾਹ ਸੁਭ ਗੁਣਾ ਦੇ ਤਖਤ ਨੂੰ ਮਲ ਕੇ ਬੈਠ ਗਏ ਹੈ, ਤੇ ਸਹਿ ਡਾਲੀ ਮਹਾਰਾਜ ਸਾਹਿਬ ਜੀ ਨੇ, ਜਿਹਨਾਂ ਦੀ ਸਿੱਖ ਸੰਗਤਾਂ ਰੂਪ ਸੈਂਕੜੇ ਡਾਲੀਆਂ ਹਨ, ਸਿੱਖ ਤੋਂ ਹੋਰ ਸਿੱਖ ਬੇਅੰਤ ਸਿੱਖਾਂ ਰੂਪੀ ਡਾਲੀਆਂ ਵਾਲੇ ਤਖ਼ਤ ਤੇ ਬੈਠ ਮਲ ਕੇ ਬੈਠੇ ਹਨ, ਪਹਿਲਵਾਨ ਹੋ ਕੇ ਜਾਂ ਤਖ਼ਤ ਨੂੰ ਸੱਚੇ ਪਾਤਸ਼ਾਹ ਦੀ ਸਾਂਭ ਕੇ ਬੈਠੇ ਹਨ।
ਡਰ ਸੇਵੇ ਉਮਤ ਖੜੀ,
ਉਮਤ ਜਿਹੜੀ ਸਾਰੀ ਸ੍ਰਿਸ਼ਟੀ ਹੈ ਸਿੱਖੀ, ਇਹ ਉਮਤ ਮੁਸਲਮਾਨ ਜਿਹੜੇ ਮੁਸਲਮਾਨਾਂ ਨੂੰ ਮੰਨਣ ਵਾਲੇ ਮੁਹੰਮਦ ਨੂੰ ਉਹਨੂੰ ਉਮਤ ਕਹਿੰਦੇ ਹੈ। ਇਸ ਤਰ੍ਹਾਂ ਉਮਤ ਸਿੱਖੀ ਹੈ ਜਿੰਨੀ ਸਾਰੀ ਮਹਾਰਾਜ ਸਾਹਿਬ ਦਰ ਵਿੱਚ ਖੜੀ ਸੇਵਾ ਕਰਦੀ ਹੈ ਦਰਬਾਰ ਦੇ, ਜਿਹੜੇ ਜਿਹੜੇ ਸੇਵਾ ਕਰਦੇ ਹੈ ਉਹਨਾਂ ਦੀ ਜੰਗਾਲੀ ਹੋਈ ਬੁੱਧੀ ਹੈ ਨਾ, ਜਿਹੜੀ ਪਦਾਰਥਾਂ ਦੀ ਕੁਸੰਗਤ ਕਰਕੇ ਇਹ ਜਿਹੜਾ ਜੰਗਾਲ ਲੱਗਾ ਬੁੱਧੀ ਨੂੰ ਰਿਸ਼ੀਆਂ ਦਾ, ਉਹਨਾਂ ਦਾ ਮਸਕੱਲਾ ਕਰਦੇ ਹੈ, ਮਾਂਜਣਾ ਕਰਦੇ ਹੈ, ਸ਼ਿਕਲ ਕਰਦੇ ਹੈ ਉਸ ਨੂੰ, ਬੁੱਧੀ ਨੂੰ ਜੰਗਾਲੀ ਹੋਈ ਨੂੰ ਵਿਸ਼ਿਆਂ ਦੀ ਕੁਸੰਗਤ ਕਰਕੇ ਉਸ ਦਾ ਮੁਸ਼ਕਲਾ ਕਰਦੇ, ਮਾਂਜ ਕਰਕੇ ਸਾਫ਼ ਕਰ ਲੈਂਦੇ, ਬੁੱਧੀ ਨੂੰ ਨਿਰਮਲ ਕਰ ਲੈਂਦੇ ਹਨ। ਮੁਸ਼ਕਲਾ ਇੱਕ ਤਾਂ ਹੁੰਦਾ ਮਾਂਜਣ ਦਾ ਨਾ, ਦੂਸਰਾ ਉਹ ਮਸਾਲਾ ਜਿਹਾ ਜਿਹਾ ਹੁੰਦਾ ਜਦੋਂ ਕਸਾਈਏ ਤੇ ਉਸ ਵੇਲੇ ਚਮਕੇ ਆਉਂਦੇ ਹੈ ਲੋਹਾ। ਇਸ ਪ੍ਰਕਾਰ ਬੁੱਧੀ ਜਿਹੜੀ ਲੋਹੇ ਦੀ ਨਹੀਂ ਜੰਗਾਲੀ ਹੋਈ ਹੈ ਪਦਾਰਥਾਂ ਦੀ ਕੁਸੰਗਤ ਕਰਕੇ, ਉਹਦਾ ਮੁਸ਼ਕਲਾ ਕਰਦੇ, ਮਾਂਜਣਾ ਕਰਦੇ ਹੈ, ਸਾਫ਼ ਕਰਦੇ, ਸ਼ਿਕਲ ਕਰ ਲਈਦੀ ਹੈ, ਚਮਕਾ ਲਈ ਦੀ ਹੈ।
ਦਰ ਦਰ ਵੇਸ ਸੰਮਦੈ,
ਸ੍ਰੀ ਗੁਰੂ ਨਾਨਕ ਦੇ ਮਾਲਕ ਹਨ, ਉਹਨਾਂ ਦੇ ਦਰ ਦੇ ਦਰਵੇਸ਼ ਹੋ ਕੇ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਪ੍ਰਵੇਸ਼ ਹੋਏ ਮਹਾਰਾਜ ਦਰ ਚ।
ਨਾਏ ਸੱਚੇ ਬਾਣੀ,
ਸੱਚੇ ਪਾਤਸ਼ਾਹ ਦੇ ਨਾਮ ਸੱਚੇ ਕਰਕੇ ਅਤੇ ਬਾਣੀ ਕਰਕੇ ਲਾਲੀ ਚੜ੍ਹ ਗਈ ਗੁਰੂ ਸਾਹਿਬ ਜੀ ਨੂੰ, ਗਿਆਨ ਦੀ ਲਾਲੀ ਭਗਤੀ ਦੀ ਲਾਲੀ ਚੜ੍ਹ ਗਈ ਸੱਚੇ ਪਾਤਸ਼ਾਹ ਦੀ ਕਿਰਪਾ ਕਰਕੇ।
ਬਲਵੰਡ ਖੀਵੀ ਨੇਕ ਜਨ,
ਬਲਵੰਡ ਜੀ ਕਹਿੰਦੇ ਹਨ ਮਾਤਾ ਸਾਹਿਬ ਜੀ ਸਤਿਗੁਰਾਂ ਦੇ, ਗੁਰੂ ਅੰਗਦ ਸਾਹਿਬ ਦੇ ਮਹਿਲਾਂ ਦਾ ਨਾਮ ਮਾਤਾ ਖੀਵੀ ਜੀ ਸੀ। ਮਾਤਾ ਖੀਵੀ ਜੀ ਖਡੂਰ ਸਾਹਿਬ ਦੀ ਪੁੱਤਰੀ ਸੀ, ਦੇਵੀ ਚੰਦ ਖੱਤਰੀ ਦੀ, ਇਹ ਬੜੇ ਨੇਕ ਸਨ ਮਹਿਲ ਸਤਿਗੁਰਾਂ ਦੇ,
ਬਹੁਤ ਹੀ ਛਾਉ ਪਤਰਾਲੀ,
ਜਿਸ ਦੀ ਸਿੱਖ ਸੰਗਤਾਂ ਰੂਪੀ ਬਹੁਤ ਸਾਰੀ ਛਾਉ ਪਤਰਿਆਂ ਵਾਲੀ ਹੈ, ਬੜੀ ਜਿਸਦੇ ਸ਼ਾਂਤੀ ਰੂਪੀ ਛਾਉ ਹੈ ਮਾਤਾ ਦੀ, ਅਤੇ ਪਤੀਵਤ ਧਰਮ ਦੇ ਵਿੱਚ ਕਾਇਮ ਹਨ ਮਾਤਾ ਜੀ, ਪਤਰਾਲੀ ਸ਼ੁਭ ਗੁਣਾਂ ਰੂਪੀ ਪਤਰਿਆਂ ਦੇ ਸਹਿਤ ਹਨ ਮਾਤਾ ਜੀ, ਕਰਣਾ ਮੇਤਰੀ ਮੁਤਰਾ ਇਹ ਡਾਲੀਆਂ ਹਨ ਜਿਸ ਨੂੰ ਲੱਗੀਆਂ ਹੋਈਆਂ,
ਲੰਗਰ ਦੌਲਤ ਵੰਡੀ ਹੈ,
ਮਾਤਾ ਸਾਹਿਬ ਜੀ ਆਪ ਲੰਗਰ ਦੀ ਸੇਵਾ ਕਰਿਆ ਕਰਦੇ ਮਾਤਾ ਖੀਵੀ ਜੀ, ਇਸ ਪ੍ਰਕਾਰ ਗੁਰੂ ਸਾਹਿਬ ਦੇ ਲੰਗਰ ਚ ਇਹ ਦੌਲਤ ਭਗਤੀ ਦੀ ਵੰਡੀ ਜਾਂਦੀ ਹੈ ਮਾਇਆ,
ਰਸ ਅੰਮ੍ਰਿਤ ਖੀਰ ਕੇ ਆਲੀ,
ਉਹ ਖੈਰਿਆਂ ਦੀ ਜਦੋਂ ਬਿਮਾਰੀ ਹਟਾ ਦਿੱਤੀ ਸੀ ਮਹਾਰਾਜ ਜੀ ਨੇ, ਉਹ ਹਰ ਰੋਜ਼ ਦੁੱਧ ਆਪਣਾ ਅੱਧਾ ਪਾਇਆ ਕਰਦੇ ਲੰਗਰ ਚ, ਇਸ ਕਰਕੇ ਰਸ ਰਸ ਵਾਲੀ ਅੰਮ੍ਰਿਤ ਅੰਮ੍ਰਿਤ ਰਸ ਵਾਲੀ ਖੀਰ ਘਿਓ ਵਾਲੀ ਬਣਿਆ ਕਰਦੀ, ਸੰਗਤਾਂ ਛਕਿਆ ਕਰਦੀਆਂ, ਜਿੰਨਾ ਘਿਓ ਆਇਆ ਕਰਦਾ ਉਹ ਸਾਰਾ ਖੀਰ ਚ ਹੀ ਪਾਤਾ ਜਾਇਆ ਕਰਦਾ, ਇਸ ਪ੍ਰਕਾਰ ਗੁਰੂ ਅੰਗਦ ਸਾਹਿਬ ਨਿਵਿਰਤੀ ਵਿੱਚ ਰਿਹਾ ਕਰਦੇ, ਰਸ ਅੰਮ੍ਰਿਤ ਖੀਰ ਕਿਹਾਲੀ, ਰਸ ਪ੍ਰੇਮ ਅੰਮ੍ਰਿਤ ਨਾਮ ਅਤੇ ਖੀਰ ਭਗਤੀ ਤੇ ਘਿਓ ਸਤਸੰਗ ਜੀ ਗਿਆਨ, ਗਿਆਨ ਰੂਪੀ ਘਿਓ ਵਾਲੀ, ਪ੍ਰੇਮ ਰੂਪੀ ਰਸ ਵਾਲੀ ਤੇ ਨਾਮ ਰੂਪੀ ਅੰਮ੍ਰਿਤ ਵਾਲੀ ਖੀਰ ਭਗਤੀ, ਇਹੀ ਜੀ ਮਹਾਰਾਜ ਸਾਹਿਬ ਜੀ ਨੇ ਖੀਰ ਸੁੰਦਰ ਬਣਾਈ, ਜਾਂ ਅੰਮ੍ਰਿਤ ਰਸ ਬ੍ਰਹਮਾਨੰਦ ਰੂਪੀ ਰਸ ਵਾਲੀ ਅਤੇ ਖੀਰ ਭਗਤੀ ਤੇ ਘਿਓ ਪ੍ਰੇਮ ਵਾਲੀ ਬਣਾ ਦਿੱਤੀ ਮਹਾਰਾਜ ਜੀ ਨੇ, ਐਸੇ ਲੰਗਰ ਗੁਰੂ ਸਾਹਿਬ ਦਾ ਚੱਲਦਾ ਹੈ, ਭਗਤੀ ਰੂਪੀ ਦੌਲਤ ਪੈਂਦੀ ਜਿਸ ਵਿੱਚ,
ਗੁਰਸਿੱਖਾਂ ਕੇ ਮੁਖ ਉਜਲੇ,
ਜਿਹੜੇ ਗੁਰਸਿੱਖਾਂ ਨੂੰ ਸਾਹਿਬ ਸਿੰਘ ਜੀ ਉਹਨਾਂ ਦੇ ਉਜਲ ਬੜੇ ਮੁੱਖ ਹੁੰਦੇ ਹਨ,
ਮਨਮੁਖ ਥੀਏ ਪਰਾਲੀ,
ਜਿਹੜੇ ਮਨਮੁਖ ਆ ਉਹ ਪਰਾਲੀ ਦੀਆਂ ਹੀ ਫੋਕੇ ਹੋ ਗਏ ਸਾਧ ਸੰਗਤ ਜੀ, ਗੁਰੂ ਅੰਗਦ ਸਾਹਿਬ ਦੇ ਵਕਤ ਖੀਰ ਖਾਣਾ ਸਿੱਖ ਆ ਕੇ ਰਹਿ ਪਿਆ ਸੱਚੇ ਪਾਤਸ਼ਾਹ ਦੇ ਪਾਸ, ਇਹ ਰੋਜ਼ ਕੋਹੜੀ ਲਾ ਕੇ ਪੈ ਰਿਹਾ ਕਰੇ ਤੇ ਜਦੋਂ ਲੰਗਰ ਵਰਤਿਆ ਕਰੇ ਉਦੋਂ ਸੰਗਤਾਂ ਸ਼ਬਦ ਪੜ੍ਹਦੀਆਂ ਵੇਖ ਕੇ ਬਾਹਰ ਬਾਰ ਦੇ ਅੱਗੇ ਬਹਿ ਜਾ ਕਰੇ, ਖਾ ਕੇ ਬਾਰ ਬੰਦ ਕਰਕੇ ਸੌਂ ਰਿਹਾ ਕਰੇ, ਸਿੱਖਾਂ ਨੇ ਕਿਹਾ ਕਿ ਭਾਈ ਸੇਵਾ ਕਰਿਆ ਕਰ, ਭਾਈ ਬੁੱਢੇ ਸਾਹਿਬ ਤੋਂ ਵੀ ਕਿਹਾ ਭਾਈ ਕੋਈ ਟਹਿਲ ਕਰਿਆ ਕਰ ਲੰਗਰ ਦੀ, ਇਹ ਕਹਿੰਦਾ ਮੈਂ ਜੱਟਾਂ ਦੇ ਆਖੇ ਲੱਗ ਜਾਵਾਂ, ਜੇ ਗੁਰੂ ਸਾਹਿਬ ਮੈਨੂੰ ਆਪ ਕਹਿਣਗੇ ਤਾਂ ਮੈਂ ਕਰੂੰ, ਮੈਂ ਨਹੀਂ ਹੋਰ ਕਿਸੇ ਦੇ ਕਹੇ ਲੱਗਣਾ, ਸਿੱਖ ਚੁੱਪ ਕਰ ਰਹੇ। ਇਸੇ ਪ੍ਰਕਾਰ ਸਾਧ ਸੰਗਤ ਜੀ ਇੱਕ ਦਿਨ ਇਹ ਸੁੱਤੇ ਪਏ ਨੂੰ ਪਤਾ ਨਾ ਲੱਗਾ, ਸੰਗਤ ਚ ਕੀਰਤਨ ਭਜਨ ਹੋਣ ਲੱਗ ਗਿਆ, ਗੁਰੂ ਅੰਗਦ ਸਾਹਿਬ ਜੀ ਦਾ ਤਖ਼ਤ ਜਿੱਥੇ ਕਿ ਇਹਦਾ ਕਮਰਾ ਸੀ ਉੱਥੇ ਹੀ ਲੱਗ ਗਿਆ ਆ ਕੇ, ਮਹਾਰਾਜ ਸਾਹਿਬ ਜੋ ਅੰਗ ਚ ਆ ਕੇ ਬੈਠੇ, ਇਹਨੂੰ ਬਾਹਰ ਖੋਲਿਆ, ਸਤਿਗੁਰੂ ਜੀ ਬੈਠੇ ਵੇਖ ਕੇ ਮੱਥਾ ਟੇਕਣਾ ਪਿਆ, ਮੱਥਾ ਟੇਕਿਆ, ਮਹਾਰਾਜ ਕਹਿੰਦੇ ਆ ਸਿੱਖਾਂ ਵੀ ਕਦੇ ਵੇਖਿਆ ਨਹੀਂ, ਕਹਿਣ ਲੱਗਾ ਮਹਾਰਾਜ ਮੈਨੂੰ ਤਾਂ 6 ਮਹੀਨੇ ਹੋ ਗਏ ਆਏ ਨੂੰ। ਫਿਰ ਮਹਾਰਾਜ ਕਹਿੰਦੇ ਕੀ ਸੇਵਾ ਕਰਦੇ ਨੇ, ਮਹਾਰਾਜ ਸੇਵਾ ਆਪ ਦੇ ਮੁੱਖੋਂ ਤੁਸੀਂ ਉਚਾਰੀ ਨਹੀਂ ਤੇ ਮੈਂ ਕਿਸੇ ਜੱਟ ਦੇ ਆਖੇ ਲਾ ਕੇ ਕੀਤੀ, ਸੱਚ ਕਹਿੰਦੇ ਮੈਂ ਆਪ ਦੇ ਅੱਗੇ ਤੁਸੀਂ ਆਗਿਆ ਨਹੀਂ ਕੀਤੀ ਮੈਨੂੰ, ਮਹਾਰਾਜ ਉਹਦੇ ਇਹਦਾ ਮੱਥਾ ਵੇਖਿਆ, ਸੱਚੇ ਪਾਤਸ਼ਾਹ ਕਹਿੰਦੇ ਵੀ ਤੇ 8 ਪਹਿਰ ਉਮਰ ਰਹਿ ਗਈ ਹੁਣ, ਜੇ ਤੈਨੂੰ ਕੋਈ ਇਸ ਵੇਲੇ ਸੇਵਾ ਦੱਸੀਏ ਇਹਨਾਂ ਚਿਰ ਤੂੰ ਮੁਕਤ ਨਹੀਂ ਹੋ ਸਕੇਗਾ, ਇੱਕੋ ਹੀ ਕੰਮ ਹੈ ਤੂੰ ਚਿਖਾ ਬਣਾ ਕੇ ਉਜਾੜ 'ਚ ਜਾ ਕੇ ਇਹ ਸਾਡੇ ਬਚਨ ਅਨੁਸਾਰ ਚਿਖਾ ਤੇ ਬਹਿ ਜਾ, ਤੇਰੇ ਸਾਰੇ ਜਨਮਾਂ ਦੇ ਪਾਪ ਕੱਟੇ ਜਾਣਗੇ, ਮੁਕਤ ਹੋ ਜਾਏਗਾ। ਖਾਣਾ ਸਿੱਖ ਜਦੋਂ ਗੁਰੂ ਸਾਹਿਬ ਨੇ ਕਿਹਾ ਤੇਰੀ 8 ਪਹਿਰ ਉਮਰ ਰਹਿੰਦੀ ਹੈ ਭਾਈ, ਤੂੰ ਜਬ ਤੱਕ ਕੁਛ ਨਹੀਂ ਕਰ ਸਕਦਾ, ਹੁਣ ਬਚਨ ਮੰਨ ਲੈ ਤੇ ਤੇਰੀ ਮੁਕਤ ਕਰ ਦਿਆਂਗੇ। ਇਹ ਸੁਣ ਕੇ ਇਹਨੂੰ ਬੜਾ ਵਿਯੋਗ ਹੋ ਗਿਆ ਵੀ ਮੈਂ 8 ਪਹਿਰ ਦੇ ਅੰਦਰ ਹੁਣ ਇਸ ਵੇਲੇ ਸੜ ਕੇ ਮਰ ਜਾਊਂਗਾ ਤੇ ਮੈਨੂੰ ਗੁਰੂ ਸਾਹਿਬ ਨਾਰਾਜ਼ ਹੋ ਕੇ ਬਚਨ ਕਰਤਾ, ਮੈਂ ਭਾਈ ਬੁੱਢੇ ਸਾਹਿਬ ਆਦਿਕਾਂ ਦਾ ਬਚਨ ਨਹੀਂ ਮੰਨਿਆ, ਇਹ ਕਾਰਨ ਹੋਇਆ। ਉਸ ਵਕਤ ਸਾਧ ਸਿੰਘ ਜੀ ਚਿਖਾ ਬਣਾ ਲਈ ਤੇ ਉਲਾਲੇ ਉਲਾਲੇ ਤੁਰਿਆ ਫਿਰਦਾ ਜਿਵੇਂ ਫੇਰੇ ਲਈਦੇ ਹੈ, ਸੋ ਇਸ ਪ੍ਰਕਾਰ ਉਲਾਲੇ ਉਲਾਲੇ ਫਿਰਦਾ ਵੇਖ ਕੇ ਇੱਕ ਚੋਰ ਆ ਗਿਆ ਜਿਹਦਾ ਨਾਮ ਭਾਈ ਮੇਰਾ ਸੀ। ਇਹ ਆ ਕੇ ਕਹਿੰਦਾ ਉਹ ਸਿੱਖ ਦੀ ਸ਼ਕਲ ਦਿਸਦੀ ਹੈ ਤੇ ਅੱਗ ਦੇ ਉਲਾਲੇ ਸਿੱਖ ਤਾਂ ਪਰਕੰਮੀਆਂ ਨਹੀਂ ਕਰਦੇ ਹੁੰਦੇ ਅੱਗ ਦੇ ਉਲਾਲੇ, ਤੇ ਤੂੰ ਇਹ ਫੇਰੇ ਲੈਣ ਵਾਂਗੂ ਨਾਮ ਧਾਰ ਕੇ ਕਰਦੇ ਹੈ ਤੇ ਤੂੰ ਇਹਦੇ ਉਲਾਲੇ ਉਲਾਲੇ ਫਿਰਦਾ, ਗੱਲ ਕੀ ਹੈ? ਉਹਨੂੰ ਸਾਰੀ ਗੱਲ ਦੱਸੀ ਕਿ ਵੀ ਮੈਂ ਖੀਰ 6 ਮਹੀਨੇ ਹੋ ਗਏ ਖਾਂਦੇ ਨੂੰ ਘਿਓ ਵਾਲੀ, ਸਿੱਖਾਂ ਨੇ ਈਰਖਾ ਨਾਲ ਜੱਟਾਂ ਨੂੰ ਬਾਬੇ ਬੁੱਢੇ ਅਗਿਆਨ ਕਢਾ ਤਾ ਮੈਨੂੰ। ਗੁਰੂ ਸਾਹਿਬ ਨਾਰਾਜ਼ ਹੋ ਕੇ ਕਹਿਤਾ ਵੀ ਹੁਣ ਤੂੰ ਚਿਖਾ ਬਣਾ ਕੇ ਸੜ ਗਿਆ, ਮੇਥੋਂ ਸੜਿਆ ਨਹੀਂ ਜਾਂਦਾ। ਕਹਿੰਦਾ ਅੱਛਾ ਗੁਰੂ ਸਾਹਿਬ ਦਾ ਬਚਨ ਹੋਇਆ? ਕਹਿੰਦੇ ਹਾਂ ਵੀ ਗੁਰੂ ਕਾ ਬਚਨ ਹੈ। ਚੰਗਾ ਫਿਰ ਲਾਇਆ ਲੈ ਪਦਾਰਥ, ਮੈਂ ਲਿਆ ਚੋਰੀ ਕਰਕੇ, ਇਹ ਭਾਵੇਂ ਪੁੱਤ ਪੋਤਿਆਂ ਤਾਈਂ ਖਾਂਦਾ ਰਹੀ ਖੀਰ ਬਣਾ ਕੇ, ਤੇ ਗੁਰੂ ਸਾਹਿਬ ਦੇ ਬਚਨ ਦੀ ਅਰਦਾਸ ਮੈਨੂੰ ਕਰ ਦੇ। ਇਹਨੂੰ ਝੱਟ ਅਰਦਾਸ ਕਰਤੀ ਰੁਪਇਆ ਲੈ ਲਿਆ ਤੇ ਅਰਦਾਸ ਕਰਕੇ ਸਿੱਖ ਨੂੰ ਛਾਲ ਮਾਰੀ ਮੇਰੇ ਚੋਰ ਨੇ ਚਿਖਾ ਦੇ ਚ ਬਹਿ ਗਿਆ ਹਿੰਦੀ ਤਰੀਖ ਚ ਲਿਖਿਆ ਹੋਇਆ ਹੈ ਇਹਨੂੰ ਰੋਮ ਨੀ ਅੱਗ ਸਾੜ ਸਕੀ ਇਹ ਗੁਰੂ ਸਾਹਿਬ ਦੀ ਪਰਖ ਸੀ ਉਸ ਵਕਤ ਗੁਰਪ੍ਰਤਾਪ ਚ ਲਿਖਿਆ ਹੋਇਆ ਹੈ ਉਸ ਵੇਲੇ ਸਾਧ ਸੰਗਤ ਜੀ ਇਹ ਚੋਰ ਜਿਹੜਾ ਸੀ ਬਚਨ ਤੇ ਭਰੋਸਾ ਕਰਕੇ ਸਰੀਰ ਆਪਦਾ ਸ਼ਾਂਤ ਕਰਕੇ ਬਕੁੰਠ ਵਿੱਚ ਜਾ ਰਹੇ ਦੇ ਸਾਰੇ ਪਾਪ ਗੁਰੂ ਸਾਹਿਬ ਨੇ ਬਖਸ਼ਤੇ ਸੀ ਅਤੇ ਇਸ ਪ੍ਰਕਾਰ ਸਾਧ ਸੰਗਤ ਜੀ ਇਹ ਜਿਹੜਾ ਸਿੱਖ ਸੀ ਇਹ ਧਨ ਲੈ ਖੁਸ਼ ਹੋਇਆ ਬੈਠਾ ਮਗਰ ਭਾਲਣ ਵਾਲੇ ਚੋਰ ਦੇ ਮਗਰ ਆ ਗਏ ਉੱਥੇ ਹੀ ਫੜ ਲਿਆ ਫੜ ਕੇ ਜੰਡ ਦੇ ਨਾਲ ਫਾਹੀ ਦੇ ਕੇ ਇਹਨੂੰ ਮਾਰ ਦਿੱਤਾ ਇਸ ਪ੍ਰਕਾਰ ਮਨਮੁਖਾਂ ਦੀ ਸਿੱਖੀ ਉਲਟ ਪੈਂਦੀ ਹੈ ਸੱਚੇ ਪਾਤਸ਼ਾਹ ਕਹਿੰਦੇ ਹਨ ਜਿਹੜੇ ਗੁਰਸਿੱਖ ਬਣੇ ਭਾਈ ਮੇਰਾ ਚੋਰ ਸੀ ਚੋਰੀ ਛੱਡ ਕੇ ਗੁਰੂ ਸਾਹਿਬ ਦਾ ਸਿੱਖ ਬਣਿਆ ਮਹਾਰਾਜ ਦੇ ਸ਼ਰਨ ਆ ਗੁਰੂ ਅੰਗਦ ਸਾਹਿਬ ਨੇ ਕਿਹਾ ਭਾਈ ਆਇਓ ਹੈ ਅੱਗ ਠੰਡੀ ਹੋ ਗਈ ਤੈਨੂੰ ਸਾੜ ਨਹੀਂ ਸਕੀ ਬਚਨ ਕਰਕੇ ਸਾਡੇ ਕਰਕੇ ਹੁਣ ਤੂੰ ਇਉਂ ਕਰ ਜਿੰਨੀ ਚੋਰੀ ਕੀਤੀ ਹੈ ਸਾਰੀ ਵਾਪਸ ਕਰ ਕੱਟੀਆਂ ਮਹੀਆਂ ਬੱਛੀਆਂ ਜੋ ਕਿੰਨੀਆਂ ਚੁਰਾਈਆਂ ਦਿਆ ਮੇਰੇ ਨੂੰ ਬਚਨ ਮੰਨ ਕੇ ਸਾਰਿਆਂ ਦੀਆਂ ਵਾਪਸ ਕਰਿਆ ਆ ਉਦੋਂ ਹੀ ਨਿਰਮਲ ਚਿੱਤ ਹੋ ਗਿਆ ਫਿਰ ਗੁਰੂ ਸਾਹਿਬ ਨੂੰ ਗੁਰੂ ਅੰਗਦ ਸਾਹਿਬ ਨੇ ਆਪਣੀ ਸਿੱਖੀ ਬਖਸ਼ੀ ਸੀ ਮੇਰੇ ਨੂੰ ਭਾਈ ਗੁਰਦਾਸ ਦੀ ਵਾਰ ਚ ਇਹਦਾ ਨਾਂ ਆਉਂਦਾ ਚੋਰ ਦਾ ਇਸ ਪ੍ਰਕਾਰ ਗੁਰੂ ਸਾਹਿਬ ਦੀ ਸੰਗਤ ਕਰਕੇ ਉਹ ਨਿਹਾਲ ਹੋ ਗਿਆ ਸੀ
ਮਨਮੁਖ ਥੀਏ ਪਰਾਲੀ
ਜਿਹੜੇ ਮਨਮੁਖ ਸੀ ਉਹ ਪਰਾਲੀ ਨੂੰ ਫੋਕੇ ਨਾਸ ਹੀ ਹੋ ਗਏ
ਪਏ ਕਬੂਲ ਖਸਮ ਨਾਲ
ਉਹ ਖਸਮਾ ਅਕਾਲ ਪੁਰਖ ਦੇ ਨਾਲ ਸਾਧ ਸੰਗਤ ਜੀ ਉਹ ਕਬੂਲ ਪ੍ਰਵਾਨ ਹੋਏ ਹਨ
ਜਾਂ ਕਾਲ ਮਰਦੀ ਕਾਲ
ਜਿਨ੍ਹਾਂ ਮਰਦਾਂ ਸੂਰਮੇ ਨੇ ਗੁਰੂ ਅਮਰਦਾਸ ਸਾਹਿਬ ਜੀ ਨੇ ਜਿਵੇਂ ਜਲ ਭਰਿਓ ਸਤਿਗੁਰ ਕੇ ਦੁਆਰੇ ਤਾਂ ਪਾਇਓ ਮਹਿਲ ਦੁਆਰੇ ਅਪਾਰੇ ਇਸ ਪ੍ਰਕਾਰ ਭਾਈ ਗੁਰਦਾਸ ਜੀ ਨੇ 41ਵੀਂ ਵਾਰ ਚ ਲਿਖਿਆ ਹੈ ਸੋ ਮਰਦਾਂ ਨੂੰ ਸੂਰਮਿਆਂ ਸਤਿਗੁਰਾਂ ਨੇ ਜਦੋਂ ਕਮਾਈ ਕੀਤੀ ਗੁਰਸੇਵਾ ਦੀ ਘਾਲਣਾ ਕੀਤੀ
ਮਾਤਾ ਖੀਵੀ ਸਹੁ ਸੂਰ
ਉਹ ਮਾਤਾ ਸਾਹਿਬ ਖੀਵੀ ਦੇ ਸਹਿਪਤੀ ਗੁਰੂ ਅੰਗਦ ਸਾਹਿਬ ਮਹਾਰਾਜ ਹਨ
ਜਿਨ ਗੋਏ ਉਠਾਲੀ
ਜਿਸ ਅਨੁਸਾਰ ਸਿੰਘ ਜੀ ਗੋਏ ਨਾਮ ਪ੍ਰਿਥਵੀ ਹੈ ਸਾਰੀ ਪ੍ਰਿਥਵੀ ਦੇ ਉਧਾਰ ਵੀ ਗੋਏ ਨਾਮ ਬਾਜੀ ਦਾ ਹੈ ਖੁਦੋ ਦਾ ਹੈ ਜਿਨ ਸਾਰੇ ਪ੍ਰਿਥਵੀ ਦੇ ਉਧਾਰ ਵੀ ਇਹ ਬਾਜੀ ਨੂੰ ਖੁਦੋ ਵਾਂਗੂ ਚੱਕਿਆ ਆਪਦੇ ਆਸਰੇ ਗੁਰੂ ਨਾਨਕ ਸਾਹਿਬ ਨੇ ਇਹਨਾਂ ਨੂੰ ਬਖਸ਼ਿਸ਼ ਕੀਤੀ ਕਿ ਤੁਸੀਂ ਹੁਣ ਤਾਰੋਗੇ ਦੁਨੀਆਂ ਨੂੰ
ਗੰਗ ਵਹਾਈ ਹੈ
ਦੁਨੀਆਂ ਸਾਧ ਸੰਗਤ ਜੀ ਉਹ ਕਹਿੰਦੀ ਗੁਰੂ ਨਾਨਕ ਸਾਹਿਬ ਨੂੰ ਵੇਖੋ ਹੋਰਿਓ ਗੰਗ ਵਹਾਈ ਹੈ ਮਹਾਰਾਜ ਜੀ ਨੇ ਹੋਰਵੇਂ ਹੀ ਗੰਗਾ ਵਗਾਤੀ ਹੋਰਵੇਂ ਗੰਗਾ ਕੀ ਵਗਾਤੀ ਪੁੱਤਰਾਂ ਨੂੰ ਛੱਡਤਾ ਸੇਵਕ ਨੂੰ ਗੁਰਿਆਈ ਦੇ ਦਿੱਤੀ ਇਹ ਕਹਿੰਦੇ ਹੋਰਵੇਂ ਗੰਗਾ ਵਗਾਤੀ ਗੁਰੂ ਸਾਹਿਬ ਜੀ ਨੇ ਸੇਵਕ ਨੂੰ ਗੁਰਿਆਈ ਦੇ ਕਰਕੇ ਉਹਦੇ ਚਰਨਾਂ ਤੇ ਸਿਰ ਰੱਖ ਦਿੱਤਾ ਇਹ ਦੁਨੀਆ ਕਹਿੰਦੀ ਹੋਰਵੇਂ ਗੰਗਾ ਵਗਾਤੀ ਇਸੇ ਪ੍ਰਕਾਰ ਹੋਰਿਓ ਗੰਗ ਵਗਾਈ ਹੈ ਹੋਰਿਓ ਗੰਗਾ ਕੌਣ ਹੈ ਬਿਰਤੀ ਬਿਰਤੀ ਨੂੰ ਹੋਰਵੇਂ ਵਗਾਤਾ ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆ ਗ੍ਰਸਤ ਚ ਰਹਿੰਦਿਆਂ ਹੋਇਆ ਵਾਹਿਗੁਰੂ ਦੀ ਲਿਵ ਲਾ ਕੇ ਪਰਮੇਸ਼ਰ ਦੇ ਪੈਣ ਕਰਤਾ ਸਿੱਖ ਸੰਗਤਾਂ ਨੂੰ ਇਹ ਹੋਰਵੇਂ ਗੰਗਾ ਵਗਾਤੀ ਹੈ ਬਿਰਤੀ ਵਾਹਿਗੁਰੂ ਵੱਲ ਜੋੜਤੀ ਵਿੱਚ ਸੰਸਾਰੀਆਂ ਹੁੰਦਿਆਂ ਦੀ ਗ੍ਰਸਤੀਆਂ ਦੀ ਇਹ ਗੰਗਾ ਹੋਰਵੇਂ ਵਗਾਤੀ ਮਹਾਰਾਜ ਨੇ ਦੁਨੀਆ ਦੇ ਲੋਕ ਕਹਿੰਦੇ ਵੇਖੋ ਗੁਰੂ ਨਾਨਕ ਸਾਹਿਬ ਨੇ ਕੀ ਕਰ ਦਿੱਤਾ ਆਸ਼ਚਰਜ ਹੈਰਾਨ ਹੋ ਰਹੇ ਹੈ ਜਿਹੜੇ ਬੜੇ ਬੜੇ ਯੋਗੀ ਹੈ ਬੇਅੰਤ ਤਪ ਕਰਨ ਵਾਲੇ ਉਹਨਾਂ ਦਾ ਚਿੱਤ ਨਹੀਂ ਇੰਨਾ ਇਕਾਗਰ ਹੁੰਦਾ ਜਿਨ੍ਹਾਂ ਸਿੱਖਾਂ ਦਾ ਗ੍ਰਸਤ ਵਿੱਚ ਰੱਖ ਕੇ ਚਿੱਤ ਇਕਾਗਰ ਕਰਤਾ ਇਹ ਬਿਰਤੀ ਰੂਪੀ ਗੰਗਾ ਹੋਰਵੇਂ ਵਾਹਿਗੁਰੂ ਵੱਲ ਨੂੰ ਜੋੜਤੀ ਦੁਨੀਆਂ ਵੱਲੋਂ ਹਟਾ ਕੇ ਸਿੱਖਾਂ ਦੀ ਦੁਨੀਆਂ ਆਖਦੀ ਕੀ ਇਸ ਚਾਰਜ ਕਰਤਾ ਬਾਬਾ ਜੀ ਨੇ
ਨਾਨਕ ਈਸ਼ਰ ਜਗਨਾਥ
ਵੇਖੋ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਈਸ਼ਰ ਬ੍ਰਹਮ ਦਾ ਰੂਪ ਹੈ ਜਗ ਦੇ ਨਾਥ ਸਵਾਮੀ ਹਨ ਇਹ ਦੁਨੀਆਂ ਦੇ ਕਰਮ ਕਾਂਡ ਦੀਆਂ ਹੱਦਾਂ ਦੁਨੀਆਂ ਦੀਆਂ ਉਪਾਸ਼ਨਾ ਦੀਆਂ ਹੱਦਾਂ ਦੁਨੀਆਂ ਦੀਆਂ ਗਿਆਨ ਦੀਆਂ ਹੱਦਾਂ ਤੋਂ ਉੱਚੇ ਬੈਣ ਬਚਨ ਬਿਰਕਿਓ ਨੂੰ ਵਰਣਨ ਕੀਤੇ ਹੈ ਮਹਾਰਾਜ ਜੀ ਨੇ ਹੋਏ ਤਿਰਗੁਣ ਰਹਿਤ ਰਹੇ ਨਿਰਾਰੀ ਸਾਧਕ ਸਿੱਧ ਨਾ ਜਾਣੇ ਰਤਨ ਕੋਹੜੀ ਅੰਮ੍ਰਿਤ ਸੰਪੂਰਨ ਸਤਿਗੁਰ ਕੇ ਖਜ਼ਾਨੇ ਅਚਰਜ ਕੁਛ ਕਹਿਣ ਨਾ ਜਾਈ ਇਸ ਪ੍ਰਕਾਰ ਦੁਨੀਆਂ ਦੀ ਹੱਦਬੰਦੀ ਤੋਂ ਉੱਚੇ ਤੁਰਿਆ ਪਾਦੀ ਪ੍ਰਾਪਤੀ ਵਾਲੇ ਬਚਨ ਬਿਰਕਿਓ ਨੂੰ ਵਰਣਨ ਕੀਤੇ ਹੈ ਮਹਾਰਾਜ ਨੇ
ਮਾਧਾਣਾ ਪਰਬਤ ਕਰ
ਜਿਨ੍ਹਾਂ ਨੇ ਈਸ਼ਰ ਰੂਪ ਹੁੰਦਿਆਂ ਪਹਿਲਾਂ ਬ੍ਰਹਮ ਰੂਪ ਹੁੰਦਿਆਂ ਹੋਇਆ ਮਧਾਣਾ ਪਰਬਤ ਮਧਾਣੇ ਦੇ ਸਮੇਰ ਪਰਬਤ ਦਾ ਮਧਾਣਾ ਬਣਾਇਆ ਸੀ ਖੀਰ ਸਮੁੰਦਰ ਇੜਕਣ ਵੇਲੇ ਦੁਬਾਰਾ ਜਦੋਂ ਖਾਰਾ ਸਮੁੰਦਰ ਇਹ ਦੈਂਤਾਂ ਨੂੰ ਸਾਂਭਲੇ ਸੀ ਦੇਵਤਿਆਂ ਦੇ ਭੰਡਾਰ ਉਸ ਵੇਲੇ 14 ਦਿਨ ਲੁਕਾਉਣ ਵਾਸਤੇ ਦੇਵਤਿਆਂ ਨੂੰ ਖਾਰੇ ਸਮੁੰਦਰ 'ਚ ਸਿਰ ਪਏ ਸੀ ਫਿਰ ਉਹਦੇ 'ਚ ਸਾਧ ਸੰਗਤ ਜੀ ਵਿਧਿਆਚਲ ਪਰਬਤ ਦਾ ਮਧਾਣਾ ਪਾਇਆ ਸੀ
ਨੇਤਰ ਬਾਸ਼ਕ
ਬਾਸ਼ਕ ਨਾਗ ਦਾ ਨੇਤਰਾ ਪਾਇਆ ਸੀ।
ਸ਼ਬਦ ਰਿੜਕੇ
ਸ਼ਬਦ ਸਮੁੰਦਰ ਨੂੰ ਰਿੜਕਣਾ ਕੀਤਾ ਸੀ ਇਸ ਪ੍ਰਕਾਰ।
14 ਰਤਨ
ਨਿਕਾਲੇ 14 ਰਤਨ ਵਿਚੋਂ ਕੱਢਣਾ ਕੀਤੇ ਸਨ ਸਮੁੰਦਰ ਵਿਚੋਂ। ਸ੍ਰੀ ਮਨ ਰੰਭਾ ਵਾਰ ਨੀ ਧਨਕ ਧਨੰਤਰ ਵਾਜ ਬਿਖ ਧੇਨ ਸਸਕਲਪ ਕਰ ਸੰਖ ਅਮੀ ਗਜਰਾਜ। ਇਹ 14 ਰਤਨ ਕੱਢਣਾ ਕੀਤੇ ਸੀ ਇਸੇ ਪ੍ਰਕਾਰ।
ਮਾਧਾਣਾ ਪਰਬਤ ਕਰ
ਇਸ ਪ੍ਰਕਾਰ ਮਹਾਰਾਜ ਸਾਹਿਬ ਜੀ ਨੇ ਮਾਧਾਣਾ ਪਰਬਤ ਕਰ ਪਰਬਤ ਮਧਾਣੇ ਦੀ ਨਿਆਈ ਨਿਸ਼ਚਾ ਰੂਪੀ ਮਧਾਣੇ ਦਾ ਪਰਬਤ ਬਣਾ ਕਰਕੇ ਪਰਬਤ ਦਾ ਬਣਾ ਕੇ ਨਿਸ਼ਚਾ ਰੂਪੀ ਮਧਾਣਾ ਬਣਾ ਕੇ
ਨੇਤਰ ਬਾਸ਼ਕ
ਤੇ ਬਾਸ਼ਕ ਪ੍ਰੇਮ ਰੂਪੀ ਨੇਤਰਾ ਪਾਇਆ ਹੈ ਇਸ ਪ੍ਰਕਾਰ।
ਸ਼ਬਦ ਰਿੜਕੇ
ਸ਼ਬਦ ਕੌਣ ਹੈ ਵੇਦ ਵੇਦ ਦੇ ਤਾਈ ਰਿੜਕੇ ਤੱਤ ਕੱਢ ਕੇ ਵਿਖਾਤਾ ਮਹਾਰਾਜ ਜੀ ਨੇ ਸਰੂਪ ਦਾ ਗਿਆਨ।
14 ਰਤਨ
ਨਿਕਾਲੇ ਗੁਰੂ ਸਾਹਿਬ ਜੀ ਨੇ 14 ਰਤਨ ਕੱਢਣਾ ਕੀਤੇ 14 ਰਤਨ ਕਿਹੜੇ ਹਨ ਬੋਲੋ ਇੱਥੋਂ। ਬਾਸ਼ਕ ਕਹੇ ਵਿਰਾਗ ਕੋ ਵਿਰਾਗ ਦਾ ਬਾਸ਼ਕ ਨਿਆਗ ਸੀ ਤੇ ਸਿੰਧ ਵੇਦ ਪੁਨ ਜਾਣ ਸਮੁੰਦਰ ਵੇਦ ਹੈ ਜਾਣਨਾ ਕਰੋ ਗੁਰ ਵਿਵੇਕ ਸਤ ਸੁਰ ਹੈ ਤੇ ਗੁਰੂ ਸਾਹਿਬ ਦਾ ਜਿਹੜਾ ਵਿਵੇਕ ਹੈ ਇਹ ਸ੍ਰੇਸ਼ਟ ਸਤੋ ਗੁਣ ਵਾਲੇ ਦੇਵੀ ਸੰਪਦਾ ਰੂਪੀ ਦੇਵਤੇ ਹਨ। ਤਮੋ ਸੋ ਦੈਂਤ ਪਛਾਣ ਜਿਹੜਾ ਤਮੋ ਗੁਣ ਹੈ ਇਹ ਦੈਂਤਾਂ ਦੀ ਨਿਆਈਆਂ ਪਛਾਣਨਾ ਕਰੋ। ਭਗਤੀ ਲਕਸ਼ਮੀ ਕੱਢੀ ਹੈ ਸੀਤਲ ਵਿਦਿਆ ਸੀਤਲ ਸ਼ਾਂਤੀ ਕੱਢੀ ਹੈ ਵਿਦਿਆ ਬ੍ਰਹਮ ਵਿਦਿਆ ਕੱਢੀ ਹੈ ਪ੍ਰੀਤੀ ਤੇ ਨਾਮ ਤੇ ਸੀਲ ਸੁਭਾਅ ਸੰਤ ਸੰਗ ਪ੍ਰਵਿਰਤ ਪੁਨ ਪ੍ਰਵਿਰਤੀ ਤੇ ਸੁਧਾ ਸਤੋ ਸਮੀਲ ਇਹ ਅਭਿਆਸ ਧਰਮ ਪਹਿਚਾਨੀਏ ਸ਼ਾਸਤਰ ਯੋਗ ਪਛਾਣ ਚੌਦਸ ਰਤਨ ਸੋ ਜਾਏ ਕਰਮ ਸੇ ਗਿਣੇ ਸੁਜਾਨ। 14 ਰਤਨ ਸੁਜਾਨ ਸੋ ਕਰਮ ਸੋ ਗਿਣੇ ਸੁਜਾਨ। ਪਹਿਲਾਂ ਸਾਧ ਸੰਗਤ ਜੀ ਭਗਤੀ ਜਿਹੜੀ ਹੈ ਇਹ ਤਾਂ ਲਕਸ਼ਮੀ ਹੈ ਤੇ ਸੀਤਲ ਜਿਹੜੀ ਹੈ ਸ੍ਰੀ ਮਨ ਸੀਤਲ ਜਿਹੜੀ ਹੈ ਸੀਤਲ ਤਾਂ ਸ਼ਾਂਤੀ ਇਹ ਮਨ ਹੈ ਕੌਸਤਕ ਮਨੀ ਹੈ ਤੇ ਵਿਦਿਆ ਜਿਹੜੀ ਹੈ ਰੰਭਾ ਹੈ ਤੇ ਪ੍ਰੀਤੀ ਜਿਹੜੀ ਹੈ ਸਾਧ ਸੰਗਤ ਜੀ ਇਹ ਸ਼ਰਾਬ ਹੈ ਤੇ ਨਾਮ ਸੋ ਸੀਲ ਨਾਮ ਪਰਮੇਸ਼ੁਰ ਦਾ ਜਿਹੜਾ ਹੈ ਸ੍ਰੀ ਮਨ ਰੰਭਾ ਵਾਰਨੀ ਧਨਖ ਅਤੇ ਸੀਲ ਸੁਭਾਅ ਹੈ। ਇਸ ਤਰ੍ਹਾਂ ਸੰਤ ਸੰਗ ਜਿਹੜਾ ਹੈ ਇਹ ਸਾਧ ਸੰਗਤ ਜੀ ਕਲਪਤਰ ਵਿਰਸ਼ ਹੈ ਤੇ ਪ੍ਰਵਿਰਤੀ ਜਿਹੜੀ ਹੈ ਵਿਉਹ ਹੈ ਤੇ ਪੁਨਾ ਸੁਧਾ ਅੰਮ੍ਰਿਤ ਨਾਮ ਹੈ ਸਤੋ ਗੁਣ ਇਹਦੇ ਵਿੱਚ ਮਿਲਿਆ ਹੋਇਆ ਹੈ। ਇਸ ਪ੍ਰਕਾਰ ਅਭਿਆਸ ਜਿਹੜਾ ਧਨੰਤਰ ਵੈਦ ਹੈ ਧਰਮ ਜਿਹੜਾ ਧਨਖ ਹੈ ਇਸ ਤਰ੍ਹਾਂ ਸ਼ਾਸਤਰ ਜਿਹੜਾ ਹੈ ਇਹ ਸਾਧ ਸੰਗਤ ਜੀ ਸ਼ਾਸਤਰ ਜਿਹੜਾ ਹੈ ਇਹ ਘੋੜਾ ਹੈ ਅਤੇ ਜਿਹੜਾ ਯੋਗ ਹੈ ਇਹ ਸਾਧ ਸੰਗਤ ਜੀ ਹਾਥੀ ਹੈ। ਇਸ ਪ੍ਰਕਾਰ ਪਛਾਣਨਾ ਕਰੋ 14 ਰਤਨ ਸੋ ਜਾਣ ਕੇ ਸੋ ਜਾਏ ਅੱਖਰ ਘੱਟ ਲਿਖਦਾ ਹੈ 14 ਰਤਨ ਸੋ ਜਾਣੀਏ ਕਰਮ ਸੇ ਗਿਣੇ ਸੁਜਾਨ ਇਹ 14 ਰਤਨ ਗਿਣੇ ਹਨ ਨੰਬਰ ਨਾਲ ਗਿਣੇ ਇਹ ਚਤੋ ਜਾਣ ਲਓ।
ਪਰ ਆਵਾ ਗੌਣ ਚਲਿਕਿਉਨ
ਆਵਾ ਗੌਣ ਵਾਲਾ ਜਿਹੜਾ ਸੰਸਾਰ ਹੈ ਇਹਦੇ ਚ ਮਹਾਰਾਜ ਸਾਹਿਬ ਜੀ ਨੇ ਆਪਦੇ ਗਿਆਨ ਦਾ ਚਲਿਕਿਉਨ ਚਮਤਕਾਰ ਕੀਤਾ ਹੈ ਚੇਤਨ ਸਰੂਪ ਦਾ ਪ੍ਰਕਾਸ਼ ਕਰ ਦਿੱਤਾ ਹੈ। ਸੰਸਾਰ ਆਵਾਗੌਣ ਹੈ ਤੇ ਚੇਤਨ ਬ੍ਰਹਮ ਇੱਕ ਰਸ ਹੈ ਐਸਾ ਚਮਤਕਾਰ ਭਾਤਾ ਹੈ ਪ੍ਰਕਾਸ਼ ਕਰਤਾ ਹੈ।
ਕੁਦਰਤ ਇਹ ਵੇਖਾਲੀਆਂ ਨੂੰ
ਕੁਦਰਤ ਬਾੜੀ ਇਹ ਨਾ ਅਸਚਰਜ ਅਸਚਰਜ ਸ਼ਕਤੀ ਮਹਾਰਾਜ ਨੇ ਦਿਖਾਉਣਾ ਕੀਤੀ ਹੈ।
ਜਿਣ ਐਵਡ ਪਿੰਡ ਠਿਣਕਿਓ
ਵੇਖ ਲੋ ਜਿਸ ਵਾਹਿਗੁਰੂ ਨੇ ਐਡਾ ਬ੍ਰਹਿਮੰਡਾਂ ਰੂਪੀ ਕਰੋੜਾਂ ਬ੍ਰਹਿਮੰਡ ਖੰਡਾਂ ਰੂਪੀ ਪਿੰਡ ਸੰਸਾਰ ਠਿਣਕਿਓ ਨੂੰ ਠਹਿਰਾਉਣਾ ਕੀਤਾ ਸੱਚੇ ਪਾਤਸ਼ਾਹ ਜੀ ਨੇ ਆਪਦੇ ਆਸਰੇ
ਲਹਿਣੇ ਧਰੇ ਉਹਨੂੰ ਛਤਰ ਸਿਰ
ਉਸ ਅਕਾਲ ਪੁਰਖ ਨੂੰ ਗੁਰੂ ਨਾਨਕ ਰੂਪ ਧਾਰ ਕੇ
ਲਹਿਣੇ ਧਰੇ ਉਹਨੂੰ ਛਤਰ ਸਿਰ
ਸ੍ਰੀ ਗੁਰੂ ਅੰਗਦ ਸਾਹਿਬ ਦਾ ਨਾਮ ਪਹਿਲਾ ਲੈਣਾ ਸੀ ਜਦੋਂ ਮਹਾਰਾਜ ਨੇ ਕਿਹਾ ਤੁਸੀਂ ਲੈਣਾ ਤੇ ਅਸੀਂ ਦੇਣਾ ਹੈ। ਪਹਿਲਾ ਨਾਮ ਬਾਬਾ ਲੈਣਾ ਸੀ ਸਤਿਗੁਰਾਂ ਦਾ ਗੁਰਮਤ ਦੇ ਨਾਮ ਦੁਆਰਾ ਜਿਵੇਂ ਅੰਮ੍ਰਿਤ ਛਕਾ ਕੇ ਰੱਖੀਦਾ ਇਉਂ ਗੁਰੂ ਅੰਗਦ ਸਾਹਿਬ ਨਾਮ ਮਹਾਰਾਜ ਨੇ ਗੁਰੂ ਨਾਨਕ ਸਾਹਿਬ ਨੂੰ ਗੁਰਿਆਈ ਦੇਣ ਵੇਲੇ ਰੱਖਿਆ ਜੀ। ਪਹਿਲਾ ਨਾਮ ਬਾਬੇ ਜੀ ਦਾ ਲਹਿਣਾ ਸੀ ਨਾ ਇਹਨਾਂ ਨੂੰ ਗੁਰੂ ਅੰਗਦ ਸਾਹਿਬ ਥਾਪ ਕਰਕੇ ਸਿਰ ਤੇ ਗੁਰਿਆਈ ਦਾ ਛਤਰ ਰੱਖਿਆ।
ਅਸਮਾਨ ਕਿਆੜਾ ਛਿਕਿਓ
ਸਤਿਗੁਰੂ ਮਹਾਰਾਜ ਸਾਹਿਬ ਦਾ ਜਿਹੜਾ ਜਸ ਹੈ ਅਸਮਾਨ ਕਿਆੜਾ ਛਿਕਿਓ ਨਾ ਇਹ ਸਾਧ ਸੰਗਤ ਜੀ ਅਸਮਾਨ ਤੱਕ ਬ੍ਰਹਮ ਲੋਕ ਤੱਕ, ਬਕੁੰਠ ਤੱਕ, ਮਾਤ ਲੋਕ ਵਿੱਚੋਂ ਸਵਰਗ ਆਦਿਕਾਂ ਤੱਕ ਇਹ ਮਹਾਰਾਜ ਜੀ ਨੇ ਕਿਆੜਾ ਖਿੱਚੀ ਛਿੱਕੇ ਹੋਣੇ, ਅਸਮਾਨ ਕਿਆੜਾ ਅਸਮਾਨ ਤੱਕ ਕਿਆੜਾ ਗਰਦਨ ਫਰਾਜ ਕਰਤੇ, ਲੰਮੀ ਗਰਦਨ ਵਾਲੇ ਜਸ ਵਾਲੇ ਕਰਤੇ, ਛਿੱਕੇ ਉਹਨੇ ਖਿੱਚ ਕਰਕੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜਸ ਬ੍ਰਹਮ ਲੋਕ ਬਕੁੰਠ ਤੱਕ ਮਹਾਰਾਜ ਦਾ ਕਰ ਦਿੱਤਾ। ਮਾਤ ਲੋਕ ਤਾਂ ਹੋਣਾ ਹੀ ਸੀ, ਐਡਾ ਜਸ ਗੁਰੂ ਅੰਗਦ ਸਾਹਿਬ ਦਾ ਗੁਰੂ ਨਾਨਕ ਸਾਹਿਬ ਜੀ ਨੇ ਕਰ ਦਿੱਤਾ। ਅਸਮਾਨ ਕਿਆੜਾ ਛਿੱਕੇ ਉਹਨ, ਹਿਰਦੇ ਦੇ ਅੰਦਰ ਕਿਆੜਾ ਜੋ ਹਿਰਦਾ ਹੈ ਕਿਆੜਾ, ਇਹਦੇ 'ਚ ਅਸਮਾਨ ਜੋ ਹੈ ਚਿਦਾਕਾਸ, ਉਹਦੇ 'ਚ ਛਿੱਕੇ ਉਹਨ ਖਿੱਚ ਕੇ ਜੋੜਤਾ ਮਹਾਰਾਜ ਸਾਹਿਬ ਜੀ ਨੇ ਹਿਰਦੇ ਦੇ ਤਾਂ ਚਿਦਾਕਾਸ ਵਿੱਚ, ਜਾਂ ਅਸ ਜਿਹੜਾ ਜੀਆਂ ਦੇ ਅੰਦਰ ਮਾਣ ਹੈ ਇਸ ਨੂੰ ਹਿਰਦੇ ਰੂਪੀ ਕਿਆਰੇ 'ਚ ਛਿੱਕੇ ਉਹਨੂੰ ਖਿੱਚ ਦਿੱਤਾ, ਗੁਰੂ ਸਾਹਿਬ ਨੂੰ ਕੱਢ ਦਿੱਤਾ, ਨਿਰਮਾਣ ਕਰ ਦਿੱਤਾ, ਅਸੀਂ ਕਿਰਪਾ ਕਰ ਦਿੱਤੀ।
ਜੋਤ ਸਮਾਣੀ ਜੋਤ ਮਾ,
ਵੇਖੋ ਉਹ ਹੀ ਜੋਤ ਗੁਰੂ ਨਾਨਕ ਸਾਹਿਬ ਦੀ ਗੁਰੂ ਅੰਗਦ ਸਾਹਿਬ ਵਿੱਚ ਸਮਾ ਗਈ ਹੈ।
ਆਪ ਆਪੇ ਸੇਤੀ ਮਿਕਿਓ,
ਜਿਵੇਂ ਆਪ ਪਾਣੀ ਵਿੱਚ ਪਾਣੀ ਮਿਲ ਜਾਂਦਾ ਹੈ, ਐ ਆਪਣੇ ਸਰੂਪ ਵਿੱਚ ਗੁਰੂ ਨਾਨਕ ਸਾਹਿਬ ਜੀ ਤਤ ਪਦ ਦਾ ਲੱਖ ਸਰੂਪ ਹੋਣੇ ਕਰਕੇ ਤੁੰਗ ਪਦ ਦੇ ਲੱਖ ਸਰੂਪ ਗੁਰੂ ਅੰਗਦ ਸਾਹਿਬ ਚ ਮਿਕੇ ਹੋਣ ਮਿਲ ਗਏ, ਇੱਕੋ ਹੀ ਰੂਪ ਹੋ ਗਏ।
ਸਿੱਖਾਂ ਪੁੱਤਰਾਂ ਘੋਖ ਕੈ,
ਮਹਾਰਾਜ ਜੀ ਨੇ ਖੋਜ ਕੀਤੀ ਸੀ, ਕਹਿੰਦੇ ਹਾਂ ਸਿੱਖਾਂ ਦੀ ਪੜਤਾਲ ਕੀਤੀ ਸੀ, ਪੁੱਤਰਾਂ ਨੂੰ ਵੀ ਘੋਖ ਕੇ ਖੋਜ ਕੇ ਦੇਖ ਕੇ,
ਸਭ ਉਮਤ ਵੇਖੋ ਜੇ ਕਿਉਂ,
ਸਾਰੀ ਉਮਤ ਸਿੱਖੀ ਸ੍ਰਿਸ਼ਟੀ ਨੂੰ ਵੇਖਦੀ ਸੀ ਜੋ ਕੁਝ ਕੀਤਾ ਗੁਰੂ ਸਾਹਿਬ ਨੂੰ ਪਰਖਣ ਵੇਲੇ, ਪਰਖ ਦੇ ਵਿੱਚ ਗੁਰੂ ਅੰਗਦ ਸਾਹਿਬ ਵੀ ਪੂਰੇ ਨਿਕਲੇ।
ਜਾਂ ਸੁਧੋਸ ਤਾਂ ਲਹਿਣਾ ਟਿਕਿਓ,
ਜਦੋਂ ਸੋਧ ਕੇ ਵੇਖਿਆ ਸਿੱਖਾਂ ਪੁੱਤਰਾਂ ਘੋਖ ਕੇ, ਸਾਰਿਆਂ ਨੂੰ ਖੋਜ ਕੇ ਵੇਖਿਆ ਢੂੰਡ ਕੇ ਵੇਖਿਆ, ਸੁਧ ਗੁਰੂ ਅੰਗਦ ਸਾਹਿਬ ਨਿਕਲੇ ਮੁਰਦੇ ਦੇ, ਜਦੋਂ ਉਲਾਲੇ ਫਿਰਨ ਲੱਗ ਗਏ ਤੇ ਕੜਾਹ ਪ੍ਰਸ਼ਾਦ ਤਿੰਨ ਮੇਲ ਦਾ ਮਾਰਨ ਕਰ ਦਿੱਤਾ, ਉਸ ਵੇਲੇ ਗੁਰੂ ਅੰਗਦ ਸਾਹਿਬ ਨੂੰ ਗੁਰਤਾ ਗੱਦੀ ਦੇ ਸਾਧ ਸਿੰਘ ਟਿੱਕੇ ਉਹਨੇ ਇਸ਼ਤ ਕਰ ਦਿੱਤਾ। ਇਹੋ ਜਿਹੇ ਗੁਰੂ ਨਾਨਕ ਸਾਹਿਬ ਹਨ, ਇਉਂ ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਦੀ ਤੇ ਗੁਰੂ ਅੰਗਦ ਸਾਹਿਬ ਦੀ ਜਿਹੜੀ ਸੋਭਾ ਹੈ ਇਹ ਚੌਂ ਪੌੜੀਆਂ ਵਿੱਚ ਮਿਲਣੀ, ਗੁਰੂ ਨਾਨਕ ਸਾਹਿਬ ਤੇ ਗੁਰੂ ਅੰਗਦ ਸਾਹਿਬ ਦੀ ਮਹਿਮਾ ਸਾਧ ਸੰਗਤ ਜੀ ਕਹੀ ਹੈ, ਹੁਣ ਅੱਗੇ ਚੌਂ ਪੌੜੀਆਂ ਚੌਹਾਂ ਸਤਿਗੁਰਾਂ ਦੀ ਫੇਰ ਅੱਗੇ ਕਹਿਣਗੇ।
ਸਿੱਖਾਂ ਪੁੱਤਰਾਂ ਘੋਖ ਕੈ, ਸਭ ਉਮਤ ਵੇਖੋ ਜੇ ਕਿਉਂ, ਜਾਂ ਸੁਧੋਸ ਤਾਂ ਲੈਣਾ ਟਿਕਿਓਨ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ
ਫਤਿਹ। ਫੇਰ ਵਸਾਇਆ ਫੇਰ ਵਾਣ,
ਇਹ ਦੇਗ ਵਰਤਾਉਣ ਵਾਲੇ ਦੇਗ, ਸਾਹਿਬ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਦੀ ਸਾਜੀ ਨਵਾਜੀ, ਗੁਰੂ ਖਾਲਸਾ ਸਾਧ ਸੰਗਤ ਜੀਓ, ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਨੇ ਮਤੇ ਦੀ ਸਰਾਂ, ਜਿਸਦਾ ਨਾਂ ਹੁਣ ਨਾਂਗੇ ਦੀ ਸਰਾਂ ਕਰਕੇ ਮਸ਼ਹੂਰ ਹੈ, ਇਸ ਇਲਾਕੇ ਚ ਮਾਲਵੇ ਵਿਚ ਗੁਰੂ ਨਾਨਕ ਦੇਵ ਜੀ ਨੇ ਆਪਣੇ ਚਰਨ ਪਾਏ, ਫੇਰਾ ਪਾਇਆ, ਗੁਰੂ ਸਾਹਿਬ ਜੀ ਦਾ ਗੁਰਦੁਆਰਾ ਚਰਨ ਕਮਲ ਬਣਿਆ ਹੋਇਆ ਹੈ, ਸਰਾਂ ਦੇ ਕਿਨਾਰੇ ਦੇ ਉੱਤੇ ਪੱਛੋਂ ਦੀ ਤਰਫ ਨੂੰ ਖਡੂਰ ਸਾਹਿਬ ਵੱਲ ਨੂੰ, ਪੱਛੋਂ ਦੀ ਤਰਫ ਨੂੰ ਸ੍ਰੀ ਮੁਕਤਸਰ ਸਾਹਿਬ ਵੱਲ ਨੂੰ, ਉਸ ਥਾਂ ਤੇ ਸਤਿਗੁਰੂ ਨਾਨਕ ਦੇਵ ਜੀ ਬੈਠੇ ਸਨ, ਸਤਿਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਦੇ ਮਾਤਾ ਪਿਤਾ ਬਾਬਾ ਫੇਰੂ ਮੱਲ ਜੀ, ਮਾਤਾ ਸਵਰਾਈ ਜੀ ਸਤਿਗੁਰੂ ਸਾਹਿਬ ਦੇ ਚਰਨੀ ਆ ਕੇ ਪਏ ਕਿ ਮਹਾਰਾਜ ਗਰੀਬ ਨਵਾਜ ਜੀ, ਸਾਡੇ ਸੰਤਾਨ ਨਹੀਂ ਹੁਣ ਤੱਕ ਹੋਈ, ਆਪ ਕਿਰਪਾ ਦ੍ਰਿਸ਼ਟੀ ਕਰੋ, ਪੁੱਤਰ ਬਖਸ਼ੋ। ਗੁਰੂ ਮਹਾਰਾਜ ਸਨ ਪ੍ਰਸੰਨ ਹੋ ਕੇ ਉਸ ਵੇਲੇ ਅੰਤਰਜਾਮਤਾ ਦੇ ਨਾਲ ਬਚਨ ਕੀਤੇ ਕਿ ਸਾਡੀ ਗੱਦੀ ਦੇ ਮਾਲਕ ਤੁਹਾਡੇ ਘਰ ਪੁੱਤਰ ਹੋਣਗੇ। ਇਹ ਗੁਰੂ ਅੰਗਦ ਦਰਸ਼ਨ ਵਿੱਚ ਸਾਧ ਸੰਗਤ ਜੀ ਪੁਸਤਕ ਵਿੱਚ ਇਹ ਪ੍ਰਸੰਗ ਲਿਖਿਆ ਹੋਇਆ ਹੈ। ਸੋ ਸਤਿਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਵਰ ਦੇ ਕੇ ਚਲੇ ਗਏ ਮਾਤਾ ਪਿਤਾ ਨੂੰ, ਇਹਨਾਂ ਦੇ ਘਰ 1561 ਵਿਕਰਮੀ ਨੂੰ ਵਿਸਾਖ ਸੁਦੀ ਚੌਥ ਸਾਰੇ ਦਿਨ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਜੀ ਨੇ ਮੱਤੇ ਦੀ ਸਰਾਂ ਜੋ ਕਰਕੇ ਵਜਦੀ ਸੀ, ਹੁਣ ਨਾਂਗੇ ਦੀ ਸਰਾਂ ਕਰਕੇ ਹੈ, ਉੱਥੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅਵਤਾਰ ਧਾਰਨ ਕੀਤਾ। ਆਪਦੇ ਅਵਤਾਰ ਧਾਰਨ ਤੋਂ ਜਿਹੜੇ ਵਿੰਗਿਆ ਮਨਾਂ ਵਾਲੇ ਸੀ ਉਹ ਵੀ ਸਿੱਧੇ ਹੋ ਗਏ। ਆਪ ਜੀ ਦਾ ਅਸਥਾਨ ਸਾਧ ਸੰਗਤ ਜੀ ਇੱਥੇ ਆਪਦੀ 15-16 ਸਾਲ ਦੀ ਅਵਸਥਾ ਤੱਕ ਸੱਚੇ ਪਾਤਸ਼ਾਹ ਜੀ ਇੱਥੇ ਰਹੇ। ਇੱਥੇ ਰਹਿੰਦਿਆਂ ਹੋਇਆਂ ਖੰਡੂਰ ਦਾ ਖੱਤਰੀ ਜੋ ਦੇਵੀ ਚੰਦ ਸੀ, ਉਸ ਨੇ ਆਪਦੀ ਪੁੱਤਰੀ ਮਾਤਾ ਖੀਵੀ ਜੀ ਦੇ ਨਾਲ ਸਤਿਗੁਰੂ ਅੰਗਦ ਦੇਵ ਜੀ ਦੀ ਸ਼ਾਦੀ ਕੀਤੀ। ਗੁਰੂ ਅੰਗਦ ਸਾਹਿਬ ਜੀ ਪਰਿਵਾਰ ਸਮੇਤ ਹੋ ਕੇ ਇੱਥੇ ਨਾਂਗੇ ਦੀ ਸਰਾਂ 'ਚ ਹੀ ਵਸਦੇ ਰਹੇ। ਫਿਰ ਆਪ ਜੀ ਦੇ ਪਿਤਾ ਫੇਰੂ ਮੱਲ ਜੀ ਚੜ੍ਹਾਈ ਕਰ ਗਏ ਅਤੇ ਆਪ ਦੀ 20 ਸਾਲ ਦੀ ਉਸ ਵਕਤ ਉਮਰ ਸੀ। ਉਸ ਵਕਤ ਬਲੋਚਾਂ ਦੀਆਂ ਧਾੜਾਂ ਆਮ ਪਿਆ ਕਰਦੀਆਂ। ਬਲੋਚਾਂ ਦੀ ਧਾੜ ਨੇ ਆ ਕੇ ਮਤੇ ਦੀ ਸਰਾਂ ਦੇ ਤਾਂ ਹੀ ਉਜਾੜ ਦਿੱਤਾ। ਜਿੰਨੇ ਲੋਕ ਸਨ, ਕੋਈ ਕਿਸੇ ਪਾਸੇ ਚੱਲਿਆ ਗਿਆ, ਕੋਈ ਕਿਸੇ ਪਾਸੇ ਚੱਲਿਆ ਗਿਆ। ਦੇਵੀ ਚੰਦ ਦੇ ਘਰ ਮਾਤਾ ਖੀਵੀ ਜੀ ਇੱਕ ਪੁੱਤਰੀ ਸੀ, ਪੁੱਤਰ ਕੋਈ ਨਹੀਂ ਸੀ। ਉਸ ਨੂੰ ਪਿਆਰ ਦੇ ਨਾਲ ਸਤਿਗੁਰਾਂ ਦੇ ਤਾਂ ਹੀ ਇੱਥੇ ਖਡੂਰ ਸਾਹਿਬ ਵਿੱਚ ਲਿਆ ਕੇ ਆਬਾਦ ਕੀਤਾ ਆਪਣੇ ਘਰ ਵਿੱਚ। ਇੱਥੇ ਹੀ ਮਹਾਰਾਜ ਸਾਹਿਬ ਫਿਰ ਖਡੂਰ ਸਾਹਿਬ ਰਹੇ। ਦੇਵੀ ਚੰਦ ਜਿਹੜਾ ਸੀ ਉਹ ਦੇਵੀ ਦਾ ਉਪਾਸ਼ਕ ਸੀ, ਜਵਾਲਾਮੁਖੀ ਪਰਸਣ ਵਾਸਤੇ ਸਾਲ ਦੇ ਸਾਲ ਜਾਇਆ ਕਰਦਾ। ਇਸ ਪ੍ਰਕਾਰ ਖਡੂਰ ਸਾਹਿਬ ਰਹਿੰਦਿਆਂ ਦੇ ਮਹਾਰਾਜ ਦੋ ਸਾਹਿਬਜ਼ਾਦੇ ਹੋਏ, ਬਾਬਾ ਦਾਸੂ ਜੀ ਵੱਡੇ ਅਤੇ ਛੋਟੇ ਦਾਤੂ ਜੀ। ਇੱਕ ਬੀਬੀ ਸਤਿਗੁਰਾਂ ਦੀ ਪੁੱਤਰੀ ਬੀਬੀ ਅਮਰੋ ਜੀ ਮਹਾਰਾਜ ਸਾਹਿਬ ਦੇ ਘਰ ਵਿੱਚ ਇਹ ਸੰਤਾਨ ਹੋਈ। ਇਸ ਪ੍ਰਕਾਰ ਖਡੂਰ ਸਾਹਿਬ ਰਹਿੰਦੇ ਆ ਸਮਾਂ ਬਤੀਤ ਕੀਤਾ। ਭਾਈ ਜੋਧ ਜੀ ਗੁਰੂ ਸਾਹਿਬ ਗੁਰੂ ਨਾਨਕ ਸਾਹਿਬ ਦੇ ਸਿੱਖ ਸਨ, ਕਰਤਾਰਪੁਰ ਤੋਂ ਸਿੱਖੀ ਪ੍ਰਾਪਤ ਕੀਤੀ ਸੀ। ਉਹ ਖਡੂਰ ਸਾਹਿਬ ਵਿੱਚ ਇੱਕੋ ਹੀ ਸਿੱਖ ਸਨ, ਬਾਕੀ ਦੇ ਲੋਕ ਸਾਰੇ ਦੇਵੀ ਦੇ ਹੀ ਉਪਾਸ਼ਕ ਸਨ। ਇਹ ਬਾਣੀ ਉਸਦੇ ਪਾਸੋਂ, ਭਾਈ ਜੋਧ ਦੇ ਪਾਸੋਂ ਗੁਰੂ ਨਾਨਕ ਸਾਹਿਬ ਦੀ ਸੁਣ ਕੇ ਗੁਰੂ ਅੰਗਦ ਸਾਹਿਬ ਜੀ ਦਾ ਮਨ ਬਹੁਤ ਠੰਡਾ ਹੋ ਗਿਆ ਅਤੇ ਲਗਨ ਲੱਗ ਗਈ ਕਿ ਸਤਿਗੁਰਾਂ ਦੀ ਜਿਹਨਾਂ ਦੀ ਐਸੀ ਅੰਮ੍ਰਿਤ ਰੂਪ ਬਾਣੀ ਹੈ, ਉਹਨਾਂ ਦੇ ਸਾਨੂੰ ਦਰਸ਼ਨ ਕਰਨੇ ਚਾਹੀਦੇ ਹੈ। ਇਸ ਪ੍ਰਕਾਰ ਸਾਧ ਸੰਗਤ ਜੀ, ਗੁਰੂ ਮਹਾਰਾਜ ਸਾਹਿਬ ਜੀ ਨੂੰ ਕੁਝ ਸਮਾਂ ਗੁਜ਼ਰ ਗਿਆ ਉਡੀਕਦਿਆਂ ਨੂੰ, ਅਤੇ ਇਹਨਾਂ ਦੇ ਜੋ ਸਹੁਰਾ ਜੀ ਸਨ ਦੇਵੀ ਚੰਦ, ਉਹ ਗੁਜ਼ਰ ਗਿਆ। ਅਤੇ ਗੁਜ਼ਰ ਜਾਣ ਤੋਂ ਜਿਹੜੇ ਖਡੂਰੀ ਲੋਕ ਸਨਗੇ, ਉਹਨਾਂ ਸਾਰਿਆਂ ਨੇ ਕਿਹਾ ਵੀ ਹੁਣ ਤੁਹਾਡਾ ਜਿਹੜਾ ਬਜ਼ੁਰਗ ਸੀ, ਸਹੁਰਾ ਸੀ, ਉਹ ਅੱਗੇ ਸਾਨੂੰ ਦੇਵੀ ਦੇ ਚਾਲੇ ਮੁਖੀ ਬਣ ਕੇ ਲਿਜਾਂਦਾ ਸੀ, ਹੁਣ ਤੁਹਾਡਾ ਫਰਜ਼ ਹੈ ਕਿ ਸਾਨੂੰ ਦੇਵੀ ਦੇ ਦਰਸ਼ਨ ਕਰਨ ਵਾਸਤੇ ਨਾਲ ਚੱਲੋ। ਮਹਾਰਾਜ ਸਾਹਿਬ ਕਹਿਣ ਲੱਗੇ, ਭਾਈ ਸਾਡਾ ਚਿੱਤ ਤਾਂ ਕਰਤਾਰਪੁਰ ਸਾਹਿਬ ਜਾਣ ਨੂੰ ਕਰਦਾ ਹੈ, ਗੁਰੂ ਅੰਗਦ ਦਰਸ਼ਨ ਪੁਸਤਕ ਵਿੱਚ ਲਿਖਿਆ ਹੋਇਆ ਹੈ। ਅਤੇ ਇਹਨਾਂ ਨੇ ਕਿਹਾ ਕਿ ਮਹਾਰਾਜ ਕਿਸੇ ਪਾਸੇ ਲੈ ਚੱਲੋ, ਤੁਹਾਡਾ ਅੱਗਾ ਅਤੇ ਸਾਡਾ ਪਿੱਛਾ। ਉਸ ਵੇਲੇ ਦੇਵੀ ਦੇ ਪਰਸਨ ਵਾਸਤੇ ਜਦੋਂ ਚੱਲੇ, ਗੁਰੂ ਅੰਗਦ ਸਾਹਿਬ ਜੀ ਕਹਿੰਦੇ ਕਰਤਾਰਪੁਰ ਸਾਹਿਬ ਜੀ ਦੀ ਚੱਲੋ, ਫਿਰ ਤਾਂ ਤੁਹਾਡੇ ਨਾਲ ਅਸੀਂ ਚੱਲਾਂਗੇ। ਇਹ ਬਚਨ ਮੰਨ ਕੇ ਸਾਰੇ ਸੰਗਤ ਕਹਿਣ ਲੱਗੇ, ਮਹਾਰਾਜ ਅਸੀਂ ਆਪਦੇ ਨਾਲ ਨਾਲ ਚੱਲਾਂਗੇ। ਇਹ ਸਾਧ ਸੰਗਤ ਜੀ ਕਰਤਾਰਪੁਰ ਸਾਹਿਬ ਵਿੱਚ ਆਏ। ਕਰਤਾਰਪੁਰ ਸਾਹਿਬ ਚ ਆ ਕੇ ਪੁੱਛਿਆ, ਨਗਰ ਕਿਸ ਦਾ ਹੈ? ਪੁੱਛਿਆ, ਇਹ ਗੁਰੂ ਨਾਨਕ ਸਾਹਿਬ ਜੀ ਨੂੰ ਤੁਸੀਂ ਚੇਤੇ ਕਰਦੇ ਰਹਿੰਦੇ ਹੋ, ਉਹਨਾਂ ਦਾ ਇਹ ਨਗਰ ਹੈ ਕਰਤਾਰਪੁਰ ਸਾਹਿਬ, ਵਸਾਇਆ ਹੋਇਆ ਰਾਵੀ ਦੇ ਕਿਨਾਰੇ ਤੇ। ਉਸ ਵਕਤ ਸਾਧ ਸੰਗਤ ਜੀ ਗੁਰੂ ਅੰਗਦ ਸਾਹਿਬ ਨੂੰ ਸਾਰੇ ਸੰਗ ਨੂੰ ਕਿਹਾ ਕਿ ਮੈਂ ਮਹਾਰਾਜ ਦਰਸ਼ਨ ਕਰਿਆ ਵਾਂ, ਫਿਰ ਤੁਹਾਡੇ ਨਾਲ ਅੱਗੇ ਚੱਲਣ ਦੀ ਗੱਲ ਕਰਾਂਗੇ। ਇਸ ਪ੍ਰਕਾਰ ਕਹਿ ਕੇ ਜਦੋਂ ਮਹਾਰਾਜ ਘੋੜੀ ਤੇ ਚੜੇ ਹੋਏ, ਅੱਗੇ ਵਧੇ ਤੇ ਮਹਾਰਾਜ ਸਤਿਗੁਰੂ ਨਾਨਕ ਦੇਵ ਜੀ ਆਪਣੇ ਗੱਦੀ ਦੇ ਮਾਲਕ ਜਾਣ ਕੇ ਲੈਣ ਵਾਸਤੇ ਸੱਚੇ ਪਾਤਸ਼ਾਹ ਆਪ ਆਏ ਉੱਠ ਕੇ। ਜਿਸ ਵੇਲੇ ਲੈਣ ਵਾਸਤੇ ਆਏ, ਪੁੱਛਿਆ ਵੀ ਮਹਾਰਾਜ ਗੁਰੂ ਨਾਨਕ ਸਾਹਿਬ ਦਾ ਦਰਬਾਰ ਕਿਹੜਾ ਹੈ? ਮਹਾਰਾਜ ਨੇ ਕਿਹਾ ਸਾਡੇ ਮਗਰ ਮਗਰ ਚਲੇ ਆਓ। ਗੁਰੂ ਨਾਨਕ ਸਾਹਿਬ ਨੇ ਕਿਹਾ ਤੁਹਾਨੂੰ ਗੁਰੂ ਨਾਨਕ ਸਾਹਿਬ ਦਰਬਾਰ ਦੇ ਦਰਸ਼ਨ ਕਰਾ ਦਿੰਦੇ ਹੈ। ਇਉਂ ਕਹਿ ਕੇ ਸਤਿਗੁਰੂ ਅੱਗੇ ਅੱਗੇ ਚੱਲੇ, ਆਪ ਘੋੜੀ ਤੇ ਚੜੇ ਹੋਏ, ਪਿੱਛੇ ਪਿੱਛੇ ਗਏ। ਜਦੋਂ ਕਰਤਾਰਪੁਰ ਸਾਹਿਬ ਗੁਰਦੁਆਰੇ ਸਾਹਿਬ ਦੇ ਪਾਸ ਆ ਗਏ, ਉੱਥੇ ਆਪ ਨੂੰ ਸਹਿਮਤ ਕੀਤੀ ਕਿ ਇਸ ਖੁੰਡ ਦੇ ਨਾਲ ਘੋੜੀ ਨੂੰ ਬੰਨ ਦੇ ਅਤੇ ਅੱਗੇ ਦਰਬਾਰ 'ਚ ਜਾ ਕੇ ਗੁਰੂ ਨਾਨਕ ਸਾਹਿਬ ਦੇ ਤੁਸੀਂ ਦਰਸ਼ਨ ਕਰ ਲਓ। ਇਉਂ ਕਹਿ ਕੇ ਆਪ ਛੋਟੀ ਦਰੀਚੀ ਥਾਈਂ ਅੰਦਰ ਪ੍ਰਵੇਸ਼ ਹੋ ਗਏ ਅਤੇ ਗੁਰੂ ਅੰਗਦ ਸਾਹਿਬ ਘੋੜੀ ਨੂੰ ਬੰਨ ਕੇ ਜਿਸ ਵਕਤ ਖੁੱਲ੍ਹੇ ਦਰਵਾਜ਼ੇ ਥਾਣੀ ਸੰਗਤ ਦੇ ਦਰਸ਼ਨ ਜਿਸ ਰਾਹ ਕਰਦੀ ਸੀ ਆਏ, ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਉਹ ਹੀ ਸੱਚੇ ਪਾਤਸ਼ਾਹ ਬੈਠੇ ਵੇਖੇ। ਬੜਾ ਪਛਤਾਤਾਪ ਕੀਤਾ ਕਿ ਜੇ ਸਾਨੂੰ ਪਤਾ ਹੁੰਦਾ ਵੀ ਸਤਿਗੁਰੂ ਨਾਨਕ ਦੇਵ ਜੀ ਇਹ ਹਨ ਤਾਂ ਅਸੀਂ ਘੋੜੀ 'ਤੇ ਕਿਉਂ ਚੜ੍ਹਦੇ, ਗੁਰੂ ਸਾਹਿਬ ਦੇ ਚਰਨੀ ਲੱਗਦੇ। ਮਹਾਰਾਜ ਸਾਹਿਬ ਕਹਿਣ ਲੱਗੇ, ਪੁਰਖਾ ਚਿਤਵਣੀ ਨਾ ਕਰ, ਤੁਹਾਡਾ ਨਾਂ ਕੀ ਹੈ? ਮਹਾਰਾਜ ਗੁਰੂ ਅੰਗਦ ਸਾਹਿਬ ਨੇ ਕਿਹਾ, ਮਹਾਰਾਜ ਮੇਰਾ ਨਾਂ ਲੈਣਾ ਹੈ। ਆਪ ਜੀ ਨੇ ਕਿਹਾ, ਤੁਸੀਂ ਲੈਣਾ ਅਸੀਂ ਦੇਣਾ ਹੈ। ਇਹ ਵਾਕ ਕਹੇ ਪਹਿਲਾਂ ਹੀ ਸੱਚੇ ਪਾਤਸ਼ਾਹ ਜੀ ਨੇ। ਇਸ ਪ੍ਰਕਾਰ ਖੰਡੂਰ ਸਾਹਿਬ ਸੇਵਾ ਕਰਕੇ ਮਹਾਰਾਜ ਸਾਹਿਬ ਜੀ 12 ਸਾਲ ਗੁਰੂ ਨਾਨਕ ਸਾਹਿਬ ਦੀ ਸੇਵਾ ਕਰਦੇ, ਕਈਆਂ ਤਰੀਕਾਂ ਲਿਖਿਆ ਹੈ, ਪਰ ਸੰਮਤ ਅਨੁਸਾਰ ਸਾਧ ਸਿੰਘ ਜੀ 7 ਸਾਲ ਗੁਰੂ ਸਾਹਿਬ ਜੀ ਨੇ ਕਰਤਾਰਪੁਰ ਸਾਹਿਬ ਵਿੱਚ ਆਬਾਦ ਕਰਕੇ ਰਹੇ ਹੈ। ਉਦੋਂ ਗੁਰੂ ਅੰਗਦ ਸਾਹਿਬ ਨੇ 7 ਸਾਲ ਸੇਵਾ ਕੀਤੀ ਹੈ ਸੱਚੇ ਪਾਤਸ਼ਾਹ ਦੀ, ਜਿਸ ਸੇਵਾ ਦੀ ਪਰਖ ਵਿੱਚ ਪੂਰੇ ਉਤਰੇ ਹਨ। ਤੇ ਫੇਰ ਮਹਾਰਾਜ ਸਾਹਿਬ ਨੇ ਕਿਹਾ ਤੁਸੀਂ ਐਂ ਕਰੋ ਮਾਤਾ ਸਵਰਾਈ ਦੇ ਪਾਸ ਸਾਡਾ ਤਖ਼ਤ ਹੈ ਖਡੂਰ ਸਾਹਿਬ ਵਿੱਚ ਜਾਓ। ਗੁਰਤਾ ਗੱਦੀ ਦੇ ਕੇ ਮਹਾਰਾਜ ਸਾਹਿਬ ਜੀ ਨੇ ਗੁਰੂ ਅੰਗਦ ਸਾਹਿਬ ਨੂੰ ਖਡੂਰ ਸਾਹਿਬ ਭੇਜਤਾ ਸੀ। ਉਸ ਵਕਤ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਜਦੋਂ ਖਡੂਰ ਸਾਹਿਬ ਆਏ ਹਨ,
ਫੇਰ ਵਸਾਇਆ ਫੇਰ ਆਣ
ਬਾਬੇ ਫੇਰੂ ਜੀ ਦੇ ਆਣ ਜੋ ਸੁਪੁੱਤਰ ਸਨਗੇ ਗੁਰੂ ਅੰਗਦ ਸਾਹਿਬ ਜੀ, ਉਹਨਾਂ ਨੇ ਫੇਰ ਗੁਰੂ ਨਾਨਕ ਸਾਹਿਬ ਦੀ ਸੇਵਾ ਕਰਕੇ ਗੁਰਤਾ ਗੱਦੀ ਪ੍ਰਾਪਤ ਕਰਕੇ ਆ ਕੇ
ਸਤਿਗੁਰੂ
ਸਾਹਿਬ ਜੀ ਨੇ ਖਡੂਰ ਸਾਹਿਬ ਦੇ ਤਾਂ ਫੇਰ ਕਰਤਾਰਪੁਰੋਂ ਆ ਕੇ ਵਸਾਉਣਾ ਕੀਤਾ। ਇੱਥੇ ਸਿੱਖ ਸੰਗਤਾਂ ਗੁਰੂ ਸਾਹਿਬ ਦੇ ਦਰਸ਼ਨਾਂ ਨੂੰ ਆਈਆਂ, ਮਹਾਰਾਜ ਸਾਹਿਬ ਸਮਾਧੀ ਚ ਬੈਠ ਗਏ। 6 ਮਹੀਨੇ ਮਾਈ ਭਰਾਈ ਦਾ ਜਿਹੜਾ ਗੁਰਦੁਆਰਾ ਉਸ ਵਿੱਚ ਬੈਠੇ ਰਹੇ। ਕੰਧ ਮਹਾਰਾਜ ਸਾਹਿਬ ਨੇ ਦਰਵਾਜ਼ੇ ਅੱਗੇ ਚਿਣਵਾ ਲਈ। 6 ਮਹੀਨੇ ਤੋਂ ਬਾਅਦ ਸੰਗਤ ਨੇ ਵਿਆਕੁਲ ਹੋ ਕੇ ਭਾਈ ਬੁੱਢਾ ਸਾਹਿਬ ਨੂੰ ਕਿਹਾ ਕਿ ਭਾਈ ਬੁੱਢਾ ਸਾਹਿਬ ਜੀ, ਸਤਿਗੁਰੂ ਨਾਨਕ ਦੇਵ ਤੁਹਾਨੂੰ ਬਚਨ ਹੈ ਵੀ ਸਾਡਾ ਸਰੂਰ ਲੁਕਿਆ ਨਹੀਂ ਰਹੂ ਕਿਤੇ ਵੀ ਰਹੇ, ਤੁਸੀਂ ਐਂ ਕਰੋ ਹੁਣ ਅੱਗੇ ਚੱਲੋ ਤੇ ਗੁਰੂ ਸਾਹਿਬ ਦੀ ਖੋਜ ਕਰੋ। ਗੁਰੂ ਅੰਗਦ ਸਾਹਿਬ ਨੂੰ ਗੁਰਿਆਈ ਲੁੱਕ ਕੇ ਬੈਠਣ ਤਾਂ ਨਹੀਂ ਗੁਰੂ ਨਾਨਕ ਸਾਹਿਬ ਨੂੰ ਬਖਸ਼ੀ, ਸੰਗਤਾਂ ਦਾ ਉਧਾਰ ਕਰਨ। ਭਾਈ ਬੁੱਢਾ ਸਾਹਿਬ ਜੀ ਸੰਗਤ ਸਮੇਤ ਖਡੂਰ ਸਾਹਿਬ ਆਏ, ਜਿੰਨੀ ਕਰਤਾਰਪੁਰ ਸਾਹਿਬ ਸੰਗਤ ਸੀ ਉਹਨਾਂ ਦੇ ਸਮੇਤ ਜਦੋਂ ਆਏ, ਮਾਤਾ ਭਰਾਈ ਨੂੰ ਪੁੱਛਿਆ, ਮਾਤਾ ਭਰਾਈ ਜੀ ਚੁੱਪ ਕਰ ਰਹੀ। ਇਹ ਚੁੱਪ ਕਰ ਰਹਿਣ ਤੋਂ ਭਾਈ ਬੁੱਢਾ ਸਾਹਿਬ ਨੇ ਕਿਹਾ ਗੁਰੂ ਸਾਹਿਬ ਦੀ ਅਰੋਕੀ ਹੋਵੇਗੀ ਤਾਂ ਚੁੱਪ ਕਰ ਰਹੀ ਹੈ। ਇੱਧਰ ਉੱਧਰ ਫਿਰ ਕੇ ਜਦੋਂ ਭਾਈ ਬੁੱਢੇ ਸਾਹਿਬ ਦੇਖਿਆ ਵੀ ਆਹ ਦਰਵਾਜ਼ਾ ਨਵਾਂ ਬੰਦ ਕੀਤਾ ਹੋਇਆ ਹੈ ਤੇ ਇਹ ਕੋਹੜੀ ਹੈ, ਵੇਖ ਕੇ ਸੰਗਤ ਨੂੰ ਕਿਹਾ ਮੈਨੂੰ ਇਹ ਨਿਸ਼ਚਾ ਹੈ ਕਿ ਸੰਗਤ ਜੀ ਇਸ ਕੋਹੜੀ ਚ ਹੋਣਗੇ ਗੁਰੂ ਅੰਗਦ ਸਾਹਿਬ ਹੋਣਗੇ। ਤਾਂ ਸੰਗਤ ਨੂੰ ਕਿਹਾ ਫਿਰ ਦਰਸ਼ਨ ਵੀ ਤੁਸੀਂ ਕਰਾਓ। ਭਾਈ ਬੁੱਢਾ ਸਾਹਿਬ ਨੂੰ ਕੋਹੜੀ ਦੀਆਂ ਇੱਟਾਂ ਜਿਹੜੀਆਂ ਚਿਣੀਆਂ ਸੀ ਉਹ ਖੋਲ ਕਰਕੇ ਦਰਵਾਜ਼ਾ ਅੰਦਰ ਗੁਰੂ ਮਹਾਰਾਜ ਸਾਹਿਬ ਬੈਠੇ ਵੇਖੇ, ਪਦਮ ਆਸਣ ਲਾਈ, ਸਤਿਗੁਰੂ ਸੱਚੇ ਪਾਤਸ਼ਾਹ ਬਹੁਤ ਬਰਾਗ ਵਿੱਚ ਨਿਰਵਿਕਲਪ ਸਮਾਧੀ ਲੱਗੀ ਹੋਈ ਹੈ, ਆਪਦੇ ਚਰਨਾਂ ਨੂੰ ਭਾਈ ਬੁੱਢਾ ਸਾਹਿਬ ਜੀ ਨੂੰ ਪਰਸਿਆ, ਆਪਦੇ ਨੇਤਰ ਖੁੱਲ੍ਹੇ, ਵੇਖਿਆ ਭਾਈ ਬੁੱਢਾ ਸਾਹਿਬ ਜੀ ਨੂੰ, ਬੁੱਢਾ ਸਾਹਿਬ ਨੂੰ ਵੇਖ ਕਰਕੇ ਕੰਠ ਦੇ ਨਾਲ ਮਹਾਰਾਜ ਸਾਹਿਬ ਨੂੰ ਲਾਇਆ ਤੇ ਮਿਲੇ। ਕਹਿਣ ਲੱਗੇ ਬਾਬਾ ਬੁੱਢਾ ਸਾਹਿਬ ਜੀ ਮਹਾਰਾਜ, ਆਪ ਨੂੰ ਗੁਰੂ ਨਾਨਕ ਸਾਹਿਬ ਨੂੰ ਗੁਰਤਾ ਗੱਦੀ ਬਖਸ਼ੀ ਹੈ, ਇਹ ਲੋਕੇ ਬੈਠਣ ਵਾਸਤੇ ਨਹੀਂ ਬਖਸ਼ੀ, ਸੰਗਤਾਂ 'ਚ ਖੁੱਲ੍ਹੇ ਦਰਸ਼ਨ ਦਿਓ ਤੇ ਕਿਰਪਾ ਕਰਕੇ ਉਧਾਰ ਕਰੋ ਸੰਗਤ ਦਾ। ਸੁਣ ਕੇ ਮਹਾਰਾਜ ਕਿਹਾ ਭਾਈ ਬਾਹਰ ਦੀਵਾਨ ਸਜਾਓ। ਉਸ ਵੇਲੇ ਤਖ਼ਤ ਵਿਛ ਗਿਆ ਤੇ ਚਾਨਣੀ ਲੱਗ ਗਈ। ਇਸ ਪ੍ਰਕਾਰ ਸਾਧ ਸੰਗਤ ਜੀ ਗੁਰੂ ਸਾਹਿਬ ਦੀਵਾਨ ਵਿੱਚੋਂ ਕੋਹੜੀ ਸਾਹਿਬ 'ਚੋਂ ਬਾਹਰ ਨਿਕਲ ਕੇ ਬਾਹਰ ਖੁੱਲ੍ਹੇ ਮੈਦਾਨ ਵਿੱਚ ਦੀਵਾਨ ਲਾ ਕੇ ਜਦ ਸੰਗਤ ਨੂੰ ਦਰਸ਼ਨ ਦਿੱਤਾ, ਉਸ ਵੇਲੇ ਬਚਨ ਵਿਰਾਗ ਦੇ ਕਹੇ ਸਨ, ਜਿਸ ਪਿਆਰੇ ਸਿਉਨੇ ਉੱਤੇ ਸਾਗਾ ਮਰ ਚੱਲੀ ਹੈ, ਤਿਰਗ ਜੀਵਨ ਸੰਸਾਰ ਤਾਂ ਕੇ ਪਾਛੇ ਜੀਵਨ। ਇਸ ਪ੍ਰਕਾਰ ਗੁਰੂ ਅੰਗਦ ਸਾਹਿਬ ਜੀ ਨੇ ਫਿਰ ਸਿੱਖ ਸੰਗਤਾਂ ਜਦੋਂ ਆ ਗਈਆਂ ਸਤਿਗੁਰਾਂ ਦੇ ਪਾਸ, ਸਿੱਖ ਸੰਗਤਾਂ ਦੇ ਸਮੇਤ ਖਡੂਰ ਸਾਹਿਬ ਨੂੰ ਸਤਿਗੁਰੂ ਅੰਗਦ ਸਾਹਿਬ ਜੀ ਨੇ ਸਾਧ ਸੰਗਤ ਜੀ ਵਸਾਉਣਾ ਕੀਤਾ।
ਜਪ ਤਪ ਸੰਜਮ ਨਾਲ ਤੁਧ,
ਫਿਰ ਗੁਰੂ ਅੰਗਦ ਸਾਹਿਬ ਜੀ ਜਿਹੜਾ ਜਪ ਕਰਨਾ ਹੈ ਬਾਣੀ ਕਰਕੇ, ਤਪ ਕਰਨਾ ਹੈ ਸਰੀਰ ਕਰਕੇ ਸੇਵਾ, ਇਹ ਆਪਦੇ ਨਾਲ ਹੀ ਸਾਰੇ ਗੁਣ ਹਨ।
ਹੋਰ ਮੁੱਚ ਗਰੂਰ,
ਹੋਰ ਸੱਚੇ ਪਾਤਸ਼ਾਹ ਗਰੂਰ ਜਿਹੜੀ ਗੌਰਵਤਾ ਹੈ, ਵਡਿਆਈ ਹੈ, ਇਹ ਵੀ ਮੁੱਚ ਬਹੁਤ ਹੀ ਆਪਦੀ ਹੈ, ਆਪਦੀ ਵਡਿਆਈ ਜੈਸੀ ਹੋਰ ਕਿਸੇ ਦੀ ਵਡਿਆਈ ਨਹੀਂ ਹੈ। ਸੱਚੇ ਪਾਤਸ਼ਾਹ ਜੀ ਸ੍ਰੀ ਚੰਦ ਨੂੰ ਪੁੱਤਰ ਕਰਕੇ ਲੋਕ ਆਦਰ ਕਰਦੇ ਆ, ਲਖਮੀ ਦਾਸ ਦਾ ਆਪਦੀ ਬਹੁਤ ਵੱਡੀ ਵਡਿਆਈ, ਗੁਰੂ ਨਾਨਕ ਦਾ ਆਪ ਸਰੂਪ ਹੋ ਸੱਚੇ ਪਾਤਸ਼ਾਹ, ਮੁੱਚ ਬਹੁਤਾ ਗਰੂਰ ਗੌਰਵਤਾ ਹੈ ਆਪ ਕੀ, ਤੇ ਜਿਹੜਾ ਗੁਰੂਰ ਹੰਕਾਰ ਹੈ ਮਾਣ ਹੈ ਇਹਨੂੰ ਮੁੱਚ ਆਪ ਕੱਟਣਾ ਕੀਤਾ ਹੈ।
ਲੱਭ ਵਿਣਾ ਹੈ ਮਾਨਸਾ,
ਫਿਰ ਸਤਿਗੁਰੂ ਅਸੀਂ ਲਾਲਚ ਕਰਕੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਆਇਆਂ ਦਾ ਆਦਰ ਨਾ ਕੀਤਾ, ਨਰਾਦਰੀ ਕੀਤੀ, ਅਸੀਂ ਨਹੀਂ ਆਉਣਾ, ਤੇ ਇਹ ਜਿਹੜਾ ਲੱਭ ਹੈ ਲਾਲਚ ਮਾਨਸਾ ਆਪਦੀ ਧੁਨੀ ਨਾਲ ਦੱਸ ਰਹੇ ਹੈ ਕਿ ਮਨੁੱਖਾਂ ਨੂੰ ਮਾੜਾ ਲਾਲਚੀ ਬਣਾਏ ਨਾਸ਼ ਕਰਦਾ ਹੈ, ਇਹ ਸਾਨੂੰ ਲੱਭ ਨੇ ਪਦਾਰਥ ਜੋੜਨ ਦੇ ਤੇ ਖਾਣ ਦੇ ਨੇ ਸਾਨੂੰ ਨਾਸ਼ ਕਰ ਦਿੱਤਾ ਹੈ।
ਜਿਉਂ ਪਾਣੀ ਬੂਰ,
ਜਿਵੇਂ ਮਾਰਾ ਪਾਣੀ ਤੇ ਬੂਰ ਆ ਜਾਵੇ, ਪਾਣੀ ਦਾ ਸਵਾਦ ਗੁਆ ਦਿੰਦਾ ਹੈ, ਰੰਗ ਗੁਆ ਦਿੰਦਾ ਹੈ, ਇਸੇ ਪ੍ਰਕਾਰ ਮਾਰਾ ਲੱਭ ਜਿਹੜਾ ਹੈ ਨਿਰਮਲ ਚਿੱਤ ਰੂਪੀ ਪਾਣੀ ਤੇ ਬੂਰ ਦੀ ਨਹੀਂ ਆਈ ਹੈ, ਇਹ ਨਾਸ਼ ਕਰਨ ਵਾਲਾ ਹੈ, ਸੁਭ ਗੁਣਾਂ ਨੂੰ ਚੰਗੇ ਸੁਭਾਅ ਦੇ ਤਾਂ ਹੀ ਨਸ਼ਟ ਕਰਨ ਵਾਲਾ ਹੈ, ਸੰਤੋਖ ਆਦਿ ਗੁਣੋਂ ਰਹਿਣ ਨਹੀਂ ਦਿੰਦਾ ਹਿਰਦੇ ਚ।
ਜਿਉਂ ਪਾਣੀ ਬੂਰ,
ਜਿਵੇਂ ਪਾਣੀ ਤੇ ਬੂਰ ਆ ਕੇ ਢੱਕ ਲੈਂਦਾ ਹੈ, ਅੰਤਾ ਕਰਨ ਨੂੰ ਜਿਹੜਾ ਲੱਭ ਹੈ ਇਹ ਢੱਕ ਲੈਂਦਾ, ਦੇਵੀ ਸੰਪਦਾ ਰੂਪ ਨਿਰਮਲਤਾ ਨਹੀਂ ਰਹਿੰਦੀ ਹੈ।
ਵਰਿਆ ਦਰਗਹਿ ਗੁਰੂ ਕੀ,
ਹੇ ਸਤਿਗੁਰੂ ਅੰਗਦ ਸਾਹਿਬ ਜੀ ਦਰਗਾਹ ਗੁਰੂ ਨਾਨਕ ਸਾਹਿਬ ਜੀ ਵਿਚੋਂ ਆਪ ਨੂੰ ਵਰਿਆ ਹੈ, ਵਰਖਾ ਹੋਈ ਹੈ
ਕੁਦਰਤੀ ਨੂਰ,
ਕੁਦਰਤੀ ਪਰਮੇਸ਼ੁਰ ਦੀ ਜਿਹੜੀ ਸ਼ਕਤੀ ਸਰਵ ਸ਼ਕਤੀਵਾਨ ਦਾ ਜਿਹੜਾ ਨੂਰ ਜਲਵਾ ਹੈ ਪ੍ਰਕਾਸ਼, ਉਹ ਸਤਿਗੁਰੂ ਅੰਗਦ ਸਾਹਿਬ ਆਪਦੀ ਦਰਗਾਹ ਸਾਧ ਸੰਗਤ ਚ ਵਰਸਦਾ ਹੈ, ਵਰਦਾ ਹੈ, ਤੇ ਕੁਦਰਤੀ ਪਰਮੇਸ਼ੁਰੀ ਨੂਰ ਜੋ ਪ੍ਰਕਾਸ਼ ਹੈ।
ਜਿਤ ਸੋ ਹਾਥ ਨਾ ਲੱਭੈ,
ਜਿਹੜਾ ਇਹ ਅੰਤਰਜਾਮੀ ਪਰਮੇਸ਼ੁਰ ਰੂਪ ਰੰਗ ਤੋਂ ਰਹਿਤ ਹੈ, ਕਿਸੇ ਤਪ ਕਰਕੇ, ਜਪ ਕਰਕੇ, ਯੋਗ ਕਰਕੇ, ਜਗ ਕਰਕੇ, ਪੂਜਾ ਕਰਕੇ, ਪਰਮੇਸ਼ੁਰ ਕਿਸੇ ਵੀ ਸਾਧਨ ਕਰਕੇ ਆਪਣੇ ਮਨ ਰੂਪੀ ਹੱਥ ਦੀ ਲੱਭਦਾ ਨਹੀਂ, ਪ੍ਰਗਟ ਨਹੀਂ ਹੁੰਦਾ, ਸਿਖਿਆਤ ਨਹੀਂ ਹੁੰਦਾ।
ਉਹ ਠਰੂ
ਅਸੀਂ ਤਾਂ ਮਹਾਰਾਜ ਤੁਸੀਂ ਉਹ ਸਾਮਰਥਕ ਨੇਤਰਾਂ ਦਾ ਅਸੀਂ ਦਰਸ਼ਨ ਕਰ ਰਹੇ ਹਾਂ, ਉਹ ਸਰੂਪ ਠਰੂਰ ਠਹਿਰਾਇਆ ਹੈ, ਉਹੋ ਹੀ ਪਰਮੇਸ਼ੁਰ ਤੋਂ ਸਰਗੁਣ ਸਰੂਪ ਧਾਰ ਕੇ, ਗੁਰੂ ਰੂਪ ਧਾਰ ਕੇ ਸੱਚੇ ਪਾਤਸ਼ਾਹ ਬੈਠੇ ਹੋ, ਦਰਸ਼ਨ ਦੇ ਰਹੇ ਹੋ। ਤੂੰ ਉਹ ਠਰੂਰ, ਤੂੰ ਉਹ ਸਰੂਪ ਹੈ ਸਾਰਿਆਂ ਦੇ ਚਿੱਤਾਂ ਠੰਡ ਪਾਉਣ ਵਾਲਾ, ਸ਼ਾਂਤ ਕਰਨ ਵਾਲਾ, ਸਾਰਿਆਂ ਚਿੱਤਾਂ ਨੂੰ ਸੱਚੇ ਆਨੰਦ ਸਰੂਪ ਹੋ ਮਹਾਰਾਜ ਆਪ।
ਨੌ ਨਿਦ ਨਾਮ ਨਿਧਾਨ ਹੈ,
ਇਹ ਗਰੀਬ ਨਵੇਂ ਨਿਧੀਆਂ ਦੇ ਦੇਣ ਵਾਲਾ, ਆਸਨ ਬਸਨ ਆਦਿਕ, ਪਦਮ ਮਹਾਂਪਦਮ ਆਦਿਕ ਨਿਧੀਆਂ ਦੇ ਦੇਣ ਵਾਲਾ ਆਪਦਾ ਨਾਮ ਦਾ ਖਜ਼ਾਨਾ ਹੈ,
ਦੁੱਧ ਵਿੱਚ ਭਰਪੂਰ।
ਹੇ ਗੁਰੂ ਅੰਗਦ ਸਾਹਿਬ ਮਹਾਰਾਜ ਆਪਦੇ ਵਿੱਚ ਭਰਪੂਰ ਲਵਾ ਲਾਵੇ ਭਰੇ ਹੋਏ ਗੁਣ ਹਨ।
ਨਿੰਦਾ ਤੇਰੀ ਜੋ ਕਰੇ,
ਜਿਸ ਪ੍ਰਕਾਰ ਜੋਗੀ ਨੇ ਨਿੰਦਿਆ ਕੀਤੀ ਸੀ ਕਿ ਮਹਾਰਾਜ ਸਾਹਿਬ ਗ੍ਰਸਤੀ ਹੋ ਕੇ ਸੰਗਤਾਂ ਪੂਜਦੀਆਂ, ਕਹਿ ਰਹੇ ਹੋ ਤੁਸੀਂ ਤਾਂ ਮੇਰੇ ਹੀ ਚੇਲੇ ਹੋ, ਮੈਨੂੰ ਮੰਨਦੇ ਹੋ, ਇਹਨਾਂ ਨੂੰ ਨਹੀਂ ਮੰਨਦੇ, ਪਰ ਹੋਰ ਲੋਕ ਆ ਕੇ ਗੁਰੂ ਸਾਹਿਬ ਦੀ ਪੂਜਾ ਕਰਦੇ ਹੈ, ਇਸ ਕਰਕੇ ਇਹ ਮੀਂਹ ਤਾਂ ਨਹੀਂ ਪੈਂਦਾ ਤੁਹਾਨੂੰ ਪਤਾ ਜੱਟੋ, ਫਿਰ ਮਾਂ ਜੇ ਗੁਰੂ ਅੰਗਦ ਸਾਹਿਬ ਨੂੰ ਕੱਢਦੇ ਹੋ, ਈਰਖਾ ਨਾ ਕਹਿੰਦਾ ਮੇਰੀ ਪੂਜਾ ਹੋ, ਕਿਤੇ ਖਹਿਰੇ ਨਾ ਵਿਗੜ ਜਾਣ ਹੋਰ ਸੰਗਤਾਂ ਨੂੰ ਵੇਖ ਕੇ। ਅੰਦਰੋਂ ਇਹ ਇੱਛਾ ਸੀ ਕਿ ਜਾਓ ਗੁਰੂ ਅੰਗਦ ਸਾਹਿਬ ਨੂੰ ਕੱਢਦੇ ਹੋ, ਮੀਂਹ ਪਾਉਣਾ ਤਾਂ ਮੈਂ ਜੰਤਰਾਂ ਮੰਤਰਾਂ ਨਾਲ ਮੀਂਹ ਪਾਵਾਂਗਾ। ਇਹ ਸੁਣ ਕਰਕੇ ਲੋਕਾਂ ਦਾ, ਜੱਟਾਂ ਦਾ ਸੁਭਾਅ ਹੁੰਦਾ, ਇਹਨਾਂ ਦਾ ਮੀਂਹ ਦਾ ਹੀ ਪਿਆਰ ਸੀ, ਇਹਨਾਂ ਸਤਿਗੁਰੂ ਦੇ ਆਦਮ ਦਾ ਪਤਾ ਹੀ ਨਹੀਂ ਸੀ। ਆ ਕੇ ਕਹਿਣ ਲੱਗੇ ਮਹਾਰਾਜ ਜੀ ਆਪ ਚਲੇ ਜਾਓ ਇੱਥੋਂ, ਕਿਉਂਕਿ ਗ੍ਰਸਤੀ ਹੋ ਕੇ ਤੁਹਾਡੀ ਲੋਕ ਪੂਜਾ ਕਰਦੇ ਹੈ, ਤੇ ਤੁਸੀਂ ਸੱਚੇ ਪਾਤਸ਼ਾਹ ਪਰਿਵਾਰ ਵਾਲੇ ਹੋ, ਕੋਈ ਸਾਧ ਰੰਗਿਆਂ ਵਾਸਤਣ ਵਾਲਾ ਹੋਵੇ, ਗ੍ਰਸਤੀ ਨਾ ਹੋਵੇ ਤਾਂ ਪੂਜਾ ਕਰਾ ਲਵੇ, ਤੁਸੀਂ ਕਿਉਂ ਪੂਜਾ ਕਰਾਉਂਦੇ ਹੋ? ਸਤਿਗੁਰੂ ਸਾਹਿਬ ਹੱਸ ਪਏ, ਸਾਨੂੰ ਇਹ ਤਪੇਰ ਕਿਹਾ ਵੀ ਤੁਹਾਡੇ ਇੱਥੇ ਰਹਿਣੇ ਕਰਕੇ ਮੀਂਹ ਨਹੀਂ ਪੈਂਦਾ, ਜੱਟ ਭਰੜ ਭਾਂਡੇ ਹੁੰਦੇ, ਦੱਸਦੀ ਗੱਲ ਸਾਰੀ ਜਿਹੜੀ ਸੀ। ਸਤਿਗੁਰੂ ਮਹਾਰਾਜ ਸਾਹਿਬ ਕਹਿਣ ਲੱਗੇ ਭਾਈ ਪਰ ਪੈ ਗਿਆ ਸੀ, ਕਹਿਣ ਲੱਗੇ ਅਸੀਂ ਨੀ ਮਹਾਰਾਜ ਬਾਹਲੀ ਗੱਲ ਜਾਣਦੇ, ਮੀਂਹ ਤਪੇ ਨੇ ਕਿਹਾ ਪਊ ਤਾਂ ਜੇ ਗੁਰੂ ਅੰਗਦ ਸਾਹਿਬ ਨੂੰ ਕੱਢ ਦਿਓਗੇ। ਮਹਾਰਾਜ ਸਾਹਿਬ ਕਹਿਣ ਲੱਗੇ ਚੰਗਾ ਭਾਈ, ਸਰਵ ਸ਼ਕਤੀਆਂ ਦੇ ਮਾਨ ਗੁਰੂ ਸਾਹਿਬ ਮਾਲਕ ਜੋ ਚਾਹੁਣ ਕਰ ਸਕਦੇ ਸੀ, ਪਰ ਉਸ ਤਪੇ ਦੇ ਕਹਿਣ ਤੋਂ ਲੋਕਾਂ ਨੇ ਨਿਰਾਦਰੀ ਕਰਨੀ ਚਾਹੀ ਆਪਦੀ, ਹਜ਼ੂਰ ਅੱਛਾ ਭਾਈ ਜੇ ਸਾਡੇ ਜਾਣ ਤੋਂ ਮੀਂਹ ਪਏ ਤਾਂ ਪਵਾ ਲਓ, ਇਉਂ ਕਹਿ ਕੇ ਸੱਚੇ ਪਾਤਸ਼ਾਹ ਗਰੀਬ ਨਾਰਾਇਣ ਸਿੱਖਾਂ ਤੋਂ ਪੰਘ ਉਠਾ ਕੇ ਆਪ ਚੱਲ ਕੇ ਸੱਚੇ ਪਾਤਸ਼ਾਹ ਸਾਢੇ ਕੁ ਤਿੰਨ ਕੋ ਉੱਥੇ ਛਾਪਰੀ ਸਾਹਿਬ ਸਥਾਨ ਹੈ ਜਿੱਥੇ ਭਾਈ ਹੇਮੇ ਦੀ ਛਪਰੀ ਸੀ, ਗੁਰਦੁਆਰਾ ਸਾਹਿਬ ਖਾਨਪੁਰੇ ਦੀ ਢਾਬ ਸੀ, ਉੱਥੇ ਝਿੜੀ ਸੀ ਬੜੀ ਭਾਰੀ, ਉਸ ਵਿੱਚ ਗੁਰੂ ਸਾਹਿਬ ਜੀ ਨੇ ਇਸ ਪ੍ਰਕਾਰ ਉੱਜੇ ਥੇ ਵਸਾਏ, ਉੱਜੜੇ ਹੋਏ ਥੇ ਨੂੰ ਵਸਾਤਾ, ਉੱਥੇ ਸੰਗਤਾਂ ਕੀਰਤਨ ਕਰਨ ਲੱਗ ਗਈਆਂ, ਜਸ ਹੋਣ ਲੱਗ ਗਿਆ। ਇੱਧਰ ਗੁਰੂ ਅਮਰਦਾਸ ਸਾਹਿਬ ਜੀ ਉਸ ਵੇਲੇ ਗੋਂਦਵਾਲ ਸਾਹਿਬ ਵਸਾਇਆ ਹੋਇਆ ਸੀ, ਇੱਥੇ ਰਿਹਾ ਕਰਦੇ ਸਾਧ ਸੰਗਤ ਜੀ, ਆ ਗਿਆ ਸੀ ਕਿ ਦਿਨੇ ਦਰਸ਼ਨ ਕਰਨ ਆਇਆ ਕਰੋ, ਰਾਤ ਜਾ ਰਿਹਾ ਕਰੋ ਗੋਇੰਦਵਾਲ ਸਾਹਿਬ। ਇਹ ਗੁਰੂ ਸਾਹਿਬ ਦੀ ਆਗਿਆ ਵੋੜ ਜਾਣ ਕੇ ਮੰਨਦੇ ਸੀ ਗੁਰੂ ਅਮਰਦਾਸ ਸਾਹਿਬ ਜੀ। ਜਦੋਂ ਅੰਮ੍ਰਿਤ ਵੇਲੇ ਆਏ ਮਹਾਰਾਜ ਸਾਹਿਬ ਤੇ ਸਤਿਗੁਰੂ ਮਹਾਰਾਜ ਸਾਹਿਬ ਸਾਰੇ ਸਿੱਖ ਸੰਗਤਾਂ ਸਮੇਤ ਨਾ ਦੇਖੇ, ਕਿਸੇ ਨੂੰ ਪੁੱਛਿਆ ਕਿ ਭਾਈ ਗੁਰੂ ਸਾਹਿਬ ਨੂੰ ਕੀ ਕੰਮ ਪੈ ਗਿਆ, ਇੱਡੀ ਛੇਤੀ ਚਲੇ ਗਏ? ਕਿਸੇ ਨੇ ਕਿਹਾ ਵੀ ਇਹ ਤਪੇ ਈਰਖਾ ਕਰਕੇ ਜਿਹੜਾ ਜੋਗੀ ਸੀ, ਇਹਨਾਂ ਨੂੰ ਖਹਿਰੇ ਜੱਟ ਸਾਰੇ ਵਿਗੜ ਗਏ, ਇਹਨਾਂ ਨੂੰ ਕਹਿ ਕੇ ਗੁਰੂ ਸਾਹਿਬ ਜੀ ਨੇ ਇੱਥੋਂ ਕਢਾ ਦਿੱਤਾ ਹੈ ਕਿ ਵਰਖਾ ਪਵੇ। ਵਰਖਾ ਤਾਂ ਕੋਈ ਪਈ ਨਹੀਂ ਮਹਾਰਾਜ, ਗੁਰੂ ਸਾਹਿਬ ਵੀ ਚਲੇ ਗਏ। ਇਹ ਜਦੋਂ ਉਸ ਆਦਮੀ ਨੇ ਦੱਸਿਆ, ਮਹਾਰਾਜ ਸਾਹਿਬ ਜਿੱਥੇ ਪੰਚਾਇਤ ਬੈਠੀ ਝੂਰਦੀ ਸੀ ਵੀ ਵਰਖਾ ਨਹੀਂ ਪੈਂਦੀ, ਉਸ ਥਾਂ ਗੁਰੂ ਅਮਰਦਾਸ ਸਾਹਿਬ ਚਲੇ ਗਏ, ਕਹਿੰਦੇ ਜੱਟੋ ਤੁਸੀਂ ਗੁਰੂ ਮਹਾਰਾਜ ਸਾਹਿਬ ਨੂੰ ਕਢਾ ਦਿੱਤਾ ਹੈ ਅਤੇ ਮੀਂਹ ਪਵਾ ਲਿਆ ਜੋਗੀ ਤੋਂ? ਕਹਿੰਦੇ ਮਹਾਰਾਜ ਉਹ ਕਹਿੰਦਾ ਹੌਲੀ ਹੌਲੀ ਮੰਤਰ ਜੰਤਰ ਕਰਕੇ ਪਾਊਂਗਾ। ਮਹਾਰਾਜ ਸਾਹਿਬ ਕਹਿੰਦੇ ਚਲੋ ਪੁੱਛੋ, ਜਾਂ ਤਾਂ ਗੁਰੂ ਕਾ ਸਿੱਖ ਮੀਂਹ ਪਵਾਉਂਦਾ ਤੇ ਜਾਂ ਜੋਗੀ ਪਵਾਵੇ। ਇਹ ਜਦੋਂ ਬਚਨ ਕੀਤੇ ਗੁਰੂ ਅੰਗਦ ਸਾਹਿਬ ਜੀ ਨੂੰ, ਗੁਰੂ ਅਮਰਦਾਸ ਜੀ ਨੇ ਸੁਣ ਕੇ ਜੱਟ ਚਾਹ ਨਾਲ ਗਏ, ਜੋਗੀ ਨੂੰ ਕਹਿਣ ਲੱਗੇ ਜੋਗੀ ਜੀ ਵਰਖਾ ਪਵਾਓ। ਕਹਿੰਦੇ ਵਰਖਾ ਮੇਰੇ ਕੱਛ ਚ ਫੜੀ ਹੋਈ ਹੈ, ਹੌਲੀ ਹੌਲੀ ਮੰਤਰ ਜੰਤਰ ਕਰਾਂਗਾ ਤੇ ਘਰ ਪਵਾ ਦਿਆਂਗਾ। ਕਹਿੰਦੇ ਤੁਹਾਡਾ ਵਚਨ ਮੰਨ ਲਿਆ ਜੱਟ ਕਹਿੰਦੇ ਗੁਰੂ ਅੰਗਦ ਸਾਹਿਬ ਨੂੰ ਵੀ ਕੱਢ ਦਿੱਤਾ ਹੈ ਤੁਸੀਂ ਮੀਂਹ ਕਿਉਂ ਨਹੀਂ ਹੁਣ ਪਾਉਂਦੇ ਨਹੀਂ ਤਾਂ ਗੁਰੂ ਸਾਹਿਬ ਦੇ ਸਿੱਖ ਪਾਉਣ ਨੂੰ ਤਿਆਰ ਹੈ ਗੁਰੂ ਅਮਰਦਾਸ ਜੀ ਨੂੰ ਪੁੱਛਿਆ ਮਹਾਰਾਜ ਕਿਵੇਂ ਕਰੀਏ ਮਹਾਰਾਜ ਕਹਿੰਦੇ ਐਂ ਕਰੋ ਤੁਸੀਂ ਪੱਪੇ ਨੂੰ ਬਾਹਾਂ ਤੋਂ ਫੜ ਕੇ ਡੇਰੇ ਤੋਂ ਕੱਢੋ ਵੇਖੋ ਬੱਦਲ ਹੋਣੇ ਆਉਂਦੇ ਜਦੋਂ ਗੁਰੂ ਸਾਹਿਬ ਜੀ ਦਾ ਬਚਨ ਮੰਨ ਕੇ ਤਪੇ ਨੂੰ ਕਿਹਾ ਬਾਬਾ ਜੀ ਮੱਥਾ ਟੇਕਦੇ ਹੈ ਦੋਨ ਲੱਤਾਂ ਫੜ ਲਈਆਂ ਦੋਨ ਹੱਥ ਫੜ ਲਏ ਕਿਉਂ ਜੱਟਾਂ ਨੂੰ ਬਾਹਰ ਫੜ ਕੇ ਚੇਲੇ ਸਭ ਭੱਜ ਕੇ ਡਰਦੇ ਬਾਹਰ ਕੱਢਿਆ ਡੇਰੇ ਤੋਂ ਉਸੇ ਵੇਲੇ ਬੱਦਲ ਹੋਇਆ ਹੈ ਜੱਟਾਂ ਨੂੰ ਭਰੋਸਾ ਹੋ ਗਿਆ ਕਿ ਤਾਂ ਗੁਰੂ ਸਾਹਿਬ ਦੇ ਸਿੱਖ ਵੀ ਮੀਂਹ ਪਵਾ ਸਕਦੇ ਹੈ ਉਸ ਵਕਤ ਸਾਧ ਸੰਗਤ ਜੀ ਜਦੋਂ ਬਾਹਰ ਕੱਢਿਆ ਡੇਰੇ ਤੋਂ ਬੱਦਲ ਹੋਇਆ ਆ ਜਿਸ ਖੇਤ 'ਚ ਗਏ ਉੱਥੇ ਬੂੰਦਾਂ ਪੈਣ ਲੱਗ ਗਈਆਂ ਇਸੇ ਪ੍ਰਕਾਰ ਜੱਟਾਂ ਨੇ ਮਾਰਨ ਕਿਹਾ ਵੀ ਦਿਨ ਥੋੜਾ ਰਹਿੰਦਾ ਹੈ ਜਿਸ ਜਿਸ ਖੇਤੇ ਜਾਊ ਪੱਤੀ ਜਾਊ ਉੱਥੇ ਮੀਂਹ ਪਊ ਜੱਟਾਂ ਨੂੰ ਧੂ ਧੂ ਕੇ ਉਹਨੂੰ ਝਈਆਂ ਲੈਂਦੇ ਨੂੰ ਬੇਹੋਸ਼ ਕਰ ਦਿੱਤਾ ਅਖੀਰ ਮਰ ਗਿਆ ਉਹ ਝਈਆਂ ਲੈਂਦਾ ਜਿਸ ਵੇਲੇ ਮਰ ਗਿਆ ਲੋਕਾਂ ਨੇ ਕਿਸੇ ਨੇ ਹੱਡ ਖਿੱਚ ਲਿਆ ਕਿਸੇ ਨੇ ਪੈਰ ਕਿਸੇ ਲੱਤ ਤੋੜ ਕੇ ਲੈ ਗਏ ਐਸਾ ਮੀਂਹ ਘੋਕੇ ਵਸਿਆ ਤਪੇ ਦੇ ਮਰਨ ਤੋਂ ਬਹੁਤ ਵਰਖਾ ਹੋਈ ਫਿਰ ਗੁਰੂ ਅਮਰਦਾਸ ਸਾਹਿਬ ਦੇ ਸਾਰੇ ਲੋਕਾਂ ਨੇ ਚਰਨ ਪਕੜੇ ਕਿ ਮਹਾਰਾਜ ਹੁਣ ਗੁਰੂ ਅੰਗਦ ਸਾਹਿਬ ਨੂੰ ਲਿਆਈਏ ਤੁਸੀਂ ਨਾਲ ਚੱਲੋ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਸਾਰੇ ਖਡੂਰੀਏ ਜੱਟ ਜਿਹੜੇ ਬੇਮੁਖ ਹੋ ਗਏ ਸੀ ਉਹਨਾਂ ਨੂੰ ਨਾਲ ਲੈ ਕੇ ਗਏ ਮਹਾਰਾਜ ਦੇ ਬਚਨ ਜੱਟ ਖੈਰਾ ਤੇ ਬਰਦ ਨਹਿਰਾ ਇੱਕੋ ਜਿਹੇ ਹੁੰਦੇ ਸਿੰਘ ਢੁੱਡ ਮਾਰਨ ਨੂੰ ਸੋ ਇਸ ਪ੍ਰਕਾਰ ਸਾਧ ਸੰਗਤ ਜੀ ਜਿਸ ਵਕਤ ਮਹਾਰਾਜ ਦੇ ਪਾਸ ਗਏ ਗੁਰੂ ਅੰਗਦ ਸਾਹਿਬ ਅੰਤਰਯਾਮੀ ਨੇ ਜਾਣ ਕੇ ਵੀ ਇਹ ਤਪੇ ਨੂੰ ਮਰਵਾ ਕੇ ਆਏ ਹੈ ਯੋਗੀ ਨੂੰ ਮਹਾਰਾਜ ਸਾਹਿਬ ਕੰਡ ਕਰਕੇ ਬੈਠ ਗਏ ਫਿਰ ਗੁਰੂ ਅਮਰਦਾਸ ਸਾਹਿਬ ਜੀ ਛੇਤੀ ਨਾਲ ਦੂਏ ਪਾਸੇ ਹੋਏ ਉਦੋਂ ਚਿਹਰਾ ਫੇਰ ਲਿਆ ਫਿਰ ਤੀਜੇ ਪਾਸੇ ਉਦੋਂ ਵੀ ਚਿਹਰਾ ਫੇਰ ਲਿਆ ਫਿਰ ਚੌਥੇ ਪਾਸੇ ਉਸ ਪਾਸੋਂ ਵੀ ਚਿਹਰਾ ਫੇਰ ਲਿਆ ਭਾਈ ਬੁੱਢੇ ਸਾਹਿਬ ਨੇ ਕਿਹਾ ਕਿ ਮਹਾਰਾਜ ਆਪ ਨਾਰਾਜ਼ ਨਾ ਹੋ ਮੇਰੇ ਤੇ ਵੀ ਅੰਦਰ ਵੀ ਨਾਰਾਜ਼ਗੀ ਸੀ ਕਿ ਆਪ ਨੇ ਇੰਨਾ ਅਜਰ ਜਰਿਆ ਹੈ ਉਹਦੀ ਬੇਅਦਬੀ ਇੱਕ ਦੁਨਿਆਵੀ ਆਦਮੀ ਦੀ ਤੁਸੀਂ ਦਿੱਤੀ ਹੋਈ ਚੱਲੀ ਹੈ ਇਸ ਕਰਕੇ ਮਹਾਰਾਜ ਗਰੀਬ ਨਵਾਜ ਜੀ ਗੁਰੂ ਅਮਰਦਾਸ ਸਾਹਿਬ ਨੂੰ ਮੇਲ ਲਓ ਉਸ ਵਕਤ ਗੁਰੂ ਅਮਰਦਾਸ ਸਾਹਿਬ ਜੀ ਨੂੰ ਮਹਾਰਾਜ ਨੇ ਸਨਮੁਖ ਕਰ ਲਿਆ ਤੇ ਬਚਨ ਕਿਹਾ ਮੰਤਰੀ ਹੋਏ ਇੱਥੋਂ ਹੈ ਨਾਗੀ ਲੱਗੇ ਜਾਏ ਆਪਣੇ ਹੱਥੀ ਆਪਣਾ ਦੇ ਕੂਚਾ ਆਪੇ ਲਾਏ ਗੁਰਮੁਖ ਸੋ ਮਨਮੁਖ ਅੜੈ ਡੁੱਬੈ ਹੱਕ ਨਿਆਏ ਇਹ ਵਾਕ ਕਹੇ ਸਾਧ ਸੰਗਤ ਜੀ ਉਸ ਵਕਤ ਫਿਰ ਜੱਟਾਂ ਨੇ ਖਹਿਰਿਆਂ ਨੇ ਮਹਾਰਾਜ ਨੂੰ ਨਾਲ ਲਿਆਂਦਾ ਸੀ ਫਿਰ ਖਡੂਰ ਸਾਹਿਬ ਆ ਕੇ ਦੁਬਾਰਾ ਆਵਾਜ਼ ਕੀਤਾ ਸੀ ਇਸ ਪ੍ਰਕਾਰ
ਨਿੰਦਾ ਤੇਰੀ ਜੋ
ਫਿਰ ਮਹਾਰਾਜ ਨਿੰਦਾ ਜਿਹੜੀ ਆਪਦੀ ਕਰੇ ਜਿਵੇਂ ਉਹ ਜੋਗੀ ਨਿੰਦਿਆ ਕਰਦਾ ਸੀ ਉਹ ਚੂਰਾ ਚੂਰਾ ਹੋ ਕੇ ਗੁਰੂ ਅਮਰਦਾਸ ਸਾਹਿਬ ਦੇ ਮੀਂਹ ਪਾਉਣ ਤੋਂ ਚੂਰਾ ਚੂਰਾ ਜੱਟਾਂ ਨੂੰ ਖਹਿਰਿਆਂ ਨੀ ਕਰਕੇ ਮਾਰਤਾ ਜਿਹੜੇ ਉਹਦੇ ਪੂਜਕ ਸਨ ਫਿਰ ਮਹਾਰਾਜ ਅਸੀਂ ਜਿਹੜੇ ਮਾਤ ਲੋਕ ਦੇ ਜੀਵ ਹੈ ਸਾਡੀ ਨੇੜੇ ਦ੍ਰਿਸ਼ਟੀ ਹੈ ਅਸੀਂ ਨਾ ਐਵੇਂ ਥੋੜੀ ਥੋੜੀ ਦੂਰ ਤੱਕ ਹੀ ਤੱਕਣ ਜੋਗੇ ਹੈ ਦੀਰਘ ਦਰਸ਼ਨੀ ਹਾਂ ਤੁਸੀਂ ਮਹਾਰਾਜ ਦੂਰ ਤੱਕ ਪਰਲੋਕੀ ਦੇ ਮਾਲਕ ਹੋ ਜੋ ਕੋਈ ਸਾਰੇ ਸੰਸਾਰ ਚ ਵਰਤ ਰਿਹਾ ਹੈ ਉਹ ਆਪਦੇ ਹੱਥ ਦੇ ਤਲੀ ਤੇ ਜਿਵੇਂ ਬੇਰ ਰੱਖਿਆ ਹੁੰਦਾ ਐਂ ਸਭ ਕੁਝ ਹੈ ਦੂਰ ਦਾ ਲੋਕ ਪਰਲੋਕ ਦਾ ਸਾਰਿਆਂ ਖੰਡਾਂ ਬ੍ਰਹਿਮੰਡਾਂ ਦਾ ਆਪ ਨੂੰ ਗਿਆਨ ਹੈ ਤੇ ਨੇੜੇ ਦਿਸੇ ਮਾਤ ਲੋਕ ਅਸੀਂ ਸੱਚੇ ਪਾਤਸ਼ਾਹ ਮਾਤ ਲੋਕ ਦੇ ਲੋਕ ਜਿਹੜੇ ਹਾਂ ਇਹ ਨੇੜੇ ਦ੍ਰਿਸ਼ਟੀ ਵਾਲੇ ਹਾਂ ਛੋਟੀ ਦ੍ਰਿਸ਼ਟੀ ਵਾਲੇ ਹਾਂ ਅਤੇ ਜਿਹੜਾ ਮਾਤ ਲੋਕ ਸਾਨੂੰ ਨੇੜੇ ਦਿਸਦਾ ਹੈ ਵੀ ਇਹ ਮਾਤ ਲੋਕ ਹੀ ਸਦਾ ਕਾਇਮ ਰਹੇਗਾ ਇਹ ਸਾਡੀ ਜਿਹੜੀ ਦ੍ਰਿਸ਼ਟੀ ਹੈ ਚੰਮ ਦ੍ਰਿਸ਼ਟੀ ਆਪਦੇ ਦਰਸ਼ਨ ਕਰਕੇ ਤੂੰ ਸੁੱਜੈ ਦੂਰ ਤੁਹਾਡੇ ਦਰਸ਼ਨ ਕਰਕੇ ਮਹਾਰਾਜ ਦੂਰ ਦਿਸਣ ਲੱਗ ਜਾਂਦਾ ਇਹ ਸੰਸਾਰ ਨਾਸਵੰਦ ਪ੍ਰਤੀਤ ਹੋਣ ਲੱਗ ਜਾਂਦਾ ਆਪ ਐਸੇ ਕਿਰਪਾਲੂ ਹੋ
ਫੇਰ ਵਸਾਇਆ ਫੇਰ ਆਣ
ਕਰਮੋਲ ਪ੍ਰਕਾਰ ਬਾਬੇ ਫੇਰੂ ਜੀ ਦੇ ਆਣ ਸਪੁੱਤਰ ਗੁਰੂ ਅੰਗਦ ਸਾਹਿਬ ਜੀ ਆਪ ਨੂੰ ਫੇਰ ਇਉਂ ਵਸਾਉਣਾ ਕੀਤਾ
ਸਤਿਗੁਰੂ ਖਾਡੂ
ਸਤਿਗੁਰੂ ਸਾਹਿਬ ਜੀ ਖਡੂਰ ਸਾਹਿਬ ਨੂੰ ਆਪ ਨੂੰ ਵਸਾਉਣਾ ਕੀਤਾ ਇਸ ਪ੍ਰਕਾਰ ਉਹ ਜੋਗੀ ਨੇ ਜਦੋਂ ਗੁਰੂ ਸਾਹਿਬ ਨੂੰ ਕਢਾ ਤਾ ਸੀ ਇਉਂ ਦੁਬਾਰਾ ਖਡੂਰ ਸਾਹਿਬ ਆ ਕੇ ਆਵਾਜ਼ ਕੀਤਾ ਸਿੱਖ ਸੰਗਤਾਂ ਸਮੇਤ